ਫੈਟੀ ਲੀਵਰ ਦੀ ਪਹਿਲਾਂ ਗੱਲ ਸੁਣਦੇ ਸੀ ਕਿਤੇ ਕਿਤੇ, ਟਾਵੀਂ ਟਾਵੀਂ ਗੱਲ ਸੁਣਨ ਨੂੰ ਮਿਲਦੀ ਸੀ ਜੀ ਫਲਾਨੇ ਦਾ ਲੀਵਰ ਫੈਟੀ ਹੋ ਗਿਆ, ਉਹਦੇ ਲੀਵਰ 'ਚ ਨੁਕਸ ਪੈ ਗਿਆ, ਪਾਣੀ ਭਰ ਗਿਆ। ਹੁਣ ਡਾਕਟਰ ਸਾਹਿਬ ਇਹਦੀ ਕੋਈ ਕੈਟਾਗਰੀ ਨਹੀਂ ਰਹਿ ਗਈ। 20 ਸਾਲਾਂ ਦੇ ਨੌਜਵਾਨ ਦਾ ਵੀ ਲੀਵਰ ਫੈਟੀ ਹੋ ਗਿਆ, 40 ਸਾਲ ਦਾ ਵੀ ਲੀਵਰ ਫੈਟੀ ਹੈ। ਪਹਿਲਾਂ ਕਹਿੰਦੇ ਸੀ ਦਾਰੂ ਪੀਂਦਾ ਤਾਂ ਲੀਵਰ ਫੈਟੀ ਹੈ, ਹੁਣ ਔਰਤਾਂ ਸ਼ਰਾਬ ਨਹੀਂ ਪੀਂਦੀਆਂ ਉਹਨਾਂ ਦਾ ਵੀ ਲੀਵਰ ਫੈਟੀ ਹੋ ਰਿਹਾ। ਫੈਟੀ ਲੀਵਰ ਦੀ ਵਜ੍ਹਾ ਕੀ ਹੈ ਔਰ ਫੈਟੀ ਲੀਵਰ ਹੁੰਦਾ ਕੀ ਹੈ?
ਚਲੋ ਮੈਂ ਕਹਿਣਾ ਪੀਂਦਾ, ਜੇ ਉਹਦੀ ਇੱਛਾ ਹੈਗੀ ਆ ਉਹ ਪੀਂਦਾ, ਉਹਦੀ ਜ਼ਿੰਦਗੀ ਆ, ਅਸੀਂ ਉਹਨੂੰ ਇਹ ਨਹੀਂ ਕਹਿੰਦੇ। ਪਰ ਤੁਸੀਂ ਦੇਖੋ ਵੀ ਦਾਰੂ ਪੀਊਗਾ ਐਂਡ ਚਿੱਲ ਕਰਕੇ ਬਰਫ਼ ਠੋਕ ਠੋਕ ਕੇ ਪਾਊਗਾ, ਦਾਰੂ ਪੀਊਗਾ, ਬੀਅਰ ਪੀਊਗਾ ਚਿੱਲ ਕਰਕੇ, ਚਿੱਲੀ ਚਿਕਣਕ ਵਰਗਾ ਖਾਊਗਾ। ਬੰਦਾ ਕਹਿੰਦਾ ਜੀ ਮੈਂ ਤਾਂ 2000 ਦੀ ਬੋਤਲ ਲਿਆਉਣਾ, ਮੈਂ ਤਾਂ 3000 ਦੀ, ਮੈਂ ਤਾਂ ਘਰ ਦੀ ਪਹਿਲੇ ਤੋੜਦੀ, ਮੈਂ ਤਾਂ ਫਲਾਣਾ ਕਰਦਾ, ਮੈਂ ਤਾਂ ਉਹ 'ਚ ਜੜੀਆਂ ਬੂਟੀਆਂ ਵੀ ਪਾਉਣਾ। ਉਹਦੀ ਸੋਚ ਹੈ ਨਾ, ਕਿਸੇ ਗ੍ਰੰਥ ਨੇ ਥੋੜ੍ਹੀ ਕਿਹਾ ਉਹਨੂੰ ਵੀ ਐਂ ਬਣਾ।
ਕਈ ਬੰਦੇ ਕਹਿੰਦੇ ਮੈਂ ਤਾਂ ਦੇਸੀ ਘਰ ਦੀ ਕੱਢੀ ਪੀਣਾ ਵਿੱਚ ਬਹੁਤ ਕੁਛ ਪਾਉਣਾ।
ਮੈਂ ਕਹਿੰਦਾ ਹਾਂ ਆਪੇ। ਸਲਾਦ ਦੀ ਗੱਲ ਤੁਸੀਂ ਕੀਤੀ ਆ, ਉਹਦੇ ਵਿੱਚ ਗ੍ਰੰਥਾਂ 'ਚ ਲਿਖਿਆ ਜੀ, ਉਹ ਕਹਿੰਦੇ ਨੇ ਵੀ ਜੇ ਖੀਰਾ, ਇਕੱਲੇ ਖੀਰੇ ਦੀ ਗੱਲ ਕਰਦੇ ਨੇ ਉਹ, ਕਹਿੰਦੇ ਖੀਰਾ ਕਿਸੇ ਦੁਸ਼ਮਣ ਨੂੰ ਖਵਾਉਣਾ ਤਾਂ ਰਾਤ ਨੂੰ ਖਵਾਓ।
ਅੱਛਾ,
ਗੱਲ ਦੇਖੋ ਕਿੱਡੀ ਕਹੀ ਗਈ ਆ। ਆਂਵਲੇ ਦਾ ਪਾਊਡਰ ਰਾਤ ਨੂੰ ਮਤਲਬ ਭਿਓ ਕੇ ਰੱਖ ਦਿਓ ਇੱਕ ਚਮਚਾ ਗਲਾਸ ਦੇ ਵਿੱਚ, ਸਵੇਰੇ ਉਹਨੂੰ ਘੋਲੋ ਅਤੇ ਪੀ ਲਓ। ਉਸੇ ਗਲਾਸ ਨੂੰ ਸਵੇਰੇ ਧੋ ਦਿਓ, ਧੋ ਕੇ ਉਹਦੇ ਵਿੱਚ ਫਿਰ ਦੁਬਾਰਾ ਇੱਕ ਚਮਚਾ ਅਸ਼ਵਗੰਧਾ ਪਾਊਡਰ ਪਾ ਦਿਓ। ਅਸ਼ਵਗੰਧ ਪਾ ਕੇ ਉਹਨੂੰ ਫਿਰ ਘੋਲ ਕੇ ਚੰਗੀ ਤਰ੍ਹਾਂ ਪਾਣੀ ਢੱਕ ਕੇ ਰੱਖ। ਸ਼ਾਮ ਨੂੰ ਜਦੋਂ ਤੁਹਾਡਾ ਮੂਡ ਹੈ, ਬਾਬਾ ਮਿਹਰ ਕਰੇ ਕਿਸੇ ਦਾ ਮੂਡ ਇਹੋ ਜਿਹੇ ਗੰਦੇ ਕੰਮ ਲਈ ਨਾ ਬਣੇ, ਚਲੋ ਜੇ ਬਣਦਾ ਵੀ ਆ ਤਾਂ 2-3 ਘੰਟੇ ਪਹਿਲਾਂ ਜਾਣੀ 5-1 ਵਜੇ ਉਹ ਅਸ਼ਵਗੰਧਾ ਦਾ ਪਾਣੀ ਪੀ ਲਓ, ਤਾਂ ਘੱਟੋ ਘੱਟ ਅਸੀਂ ਉਹਨਾਂ ਬਿਮਾਰੀਆਂ ਤੋਂ ਬਚੇ ਰਹਾਂਗੇ ਜਿਹੜੀਆਂ ਅਲਕੋਹਲ ਦੇ ਨਾਲ ਲੱਗਦੀਆਂ।
ਸਤਿ ਸ਼੍ਰੀ ਅਕਾਲ, ਜਗਬਾਣੀ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਰਮਨਦੀਪ ਸਿੰਘ ਸੋਢੀ। ਸੋਸ਼ਲ ਮੀਡੀਆ ਪਿਛਲੇ ਦੌਰ ਦੇ ਅੰਦਰ ਜਿੱਥੇ ਬਹੁਤ ਸਾਰੇ ਖੇਤਰਾਂ 'ਚ ਰੈਵੋਲੂਸ਼ਨ ਲੈ ਕੇ ਆਇਆ, ਉੱਥੇ ਇੱਕ ਚੀਜ਼ ਬੜੀ ਪੱਕੇ ਤੌਰ 'ਤੇ ਨੋਟ ਕੀਤੀ ਗਈ ਹੈ ਕਿ ਸਿਹਤ ਨੂੰ ਲੈ ਕੇ ਲੋਕ ਬੜੇ ਅਵੇਅਰ ਹੋਏ ਨੇ। ਪਿੰਡਾਂ 'ਚ ਰਹਿੰਦੇ ਲੋਕ, ਆਮ ਘਰਾਂ ਦੇ ਲੋਕ, ਉਹਨਾਂ ਦੀ ਅਵੇਅਰਨੈਸ 'ਚ ਬੜਾ ਵਾਧਾ ਹੋਇਆ। ਹੁਣ ਉਹ ਮਹਿਸੂਸ ਕਰਦੇ ਨੇ ਕਿ ਦੇਸੀ ਘਿਓ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ, ਰਿਫਾਈਂਡ ਦੇ ਫਾਇਦੇ ਕੀ ਨੇ, ਨੁਕਸਾਨ ਕੀ ਨੇ, ਸ਼ੈਂਪੂ ਸਾਡੇ ਲਈ ਕਾਰਗਰ ਹੈ ਜਾਂ ਮੁਸੀਬਤ ਹੈ, ਔਰ ਸਾਨੂੰ ਸਵੇਰੇ ਕੀ ਖਾਣਾ ਚਾਹੀਦਾ, ਦੁਪਹਿਰੇ ਕੀ ਖਾਣਾ ਚਾਹੀਦਾ, ਅਤੇ ਰਾਤ ਨੂੰ ਸਾਨੂੰ ਸੌਣ ਤੋਂ ਪਹਿਲਾਂ ਕਿੰਨਾ ਚਿਰ ਪਹਿਲਾਂ ਰੋਟੀ ਖਾਣੀ ਚਾਹੀਦੀ ਹੈ। ਆਮ ਘਰਾਂ ਦੇ ਵਿੱਚ ਜਦੋਂ ਰਿਸ਼ਤੇਦਾਰ ਇਕੱਠੇ ਹੁੰਦੇ ਆ ਤਾਂ ਉਹਨਾਂ ਦੇ ਵਿੱਚ ਵੀ ਇਹ ਚਰਚਾ ਛਿੜਦੀ ਹੈ ਕਿ ਸੈਲਡ ਖਾਣਾ ਚਾਹੀਦਾ, ਸਾਨੂੰ ਫਰੂਟ ਖਾਣਾ ਚਾਹੀਦਾ, ਸਾਨੂੰ ਫਾਈਬਰ ਖਾਣਾ ਚਾਹੀਦਾ। ਹਾਲਾਂਕਿ ਅੱਜ ਤੋਂ 10-15 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਪਿੰਡਾਂ ਵਾਲੇ ਫਾਈਬਰ ਤੋਂ, ਕੈਲਸ਼ੀਅਮ ਤੋਂ, ਇਹ ਤਮਾਮ ਚੀਜ਼ਾਂ ਤੋਂ ਬੜੇ ਅਣਜਾਣ ਹੁੰਦੇ ਸੀ। ਤਾਂ ਸੋਸ਼ਲ ਮੀਡੀਆ 'ਤੇ ਜਿਹੜੀਆਂ ਰੀਲਸ ਨੇ, ਖਾਸ ਤੌਰ 'ਤੇ ਜਿਹੜੇ ਵੈਦ ਨੇ, ਉਹਨਾਂ ਦਾ ਇਹ ਕੰਟਰੀਬਿਊਸ਼ਨ ਸਭ ਤੋਂ ਵੱਡਾ ਮੰਨਿਆ ਜਾ ਰਿਹਾ। ਹਾਲਾਂਕਿ ਇੱਕ ਤਬਕਾ ਇਹ ਵੀ ਕਹਿੰਦਾ ਹੈ ਕਿ ਹਰ ਚੌਥੀ ਰੀਲ ਜਦੋਂ ਵੈਦ ਦੀ ਆਉਂਦੀ ਹੈ ਤਾਂ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਰੀਏ ਕੀ। ਇੱਕ ਵੈਦ ਕਹਿੰਦਾ ਕਿ ਨਿੰਬੂ 'ਚ ਪਾ ਕੇ ਸ਼ਾਇਦ ਤੁਸੀਂ ਪੀ ਲਓ, ਦੂਜਾ ਕਹਿੰਦਾ ਤੁਸੀਂ ਨਾ ਪੀਓ, ਇੱਕ ਕਹਿੰਦਾ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਰੋਟੀ ਖਾ ਲਓ 3 ਘੰਟੇ, ਦੂਜਾ ਕਹਿੰਦਾ ਕੋਈ ਫਰਕ ਹੀ ਨਹੀਂ ਪੈਂਦਾ। ਤਾਂ ਇਹ ਸਾਰੀਆਂ ਤਮਾਮ ਚੀਜ਼ਾਂ ਨੇ ਲੋਕਾਂ ਨੂੰ ਕਨਫਿਊਜ਼ ਵੀ ਕੀਤਾ। ਦੰਦ ਕਥਾਵਾਂ ਅਤੇ ਹਾਈਪੋਥੈਟੀਕਲ ਚਰਚਾਵਾਂ ਤੋਂ ਪਰਦਾ ਚੁੱਕਣ ਦੇ ਲਈ ਅੱਜ ਸਾਡੇ ਨਾਲ ਇੱਕ ਵੈਦ ਜਿਹੜੇ ਬੜੇ ਮਕਬੂਲ ਨੇ, ਲੋਕ ਬੜਾ ਪਸੰਦ ਕਰਦੇ ਨੇ, ਹਰ ਚੌਥੀ ਰੀਲ ਉਹਨਾਂ ਦੀ ਵੀ ਵਾਇਰਲ ਹੁੰਦੀ ਹੈ, ਔਰ ਉਹ ਡਾਕਟਰੀ ਸਿਸਟਮ ਨੂੰ, ਤਾਮ ਝਾਮ ਨੂੰ, ਅਤੇ ਜਿਹੜੀ ਇੱਕ ਲੁੱਟ ਮੱਚੀ ਹੋਈ ਹੈ ਬਾਜ਼ਾਰ ਦੇ ਵਿੱਚ ਮੈਡੀਕਲ ਮਾਫੀਆ ਦੀ, ਉਹਨੂੰ ਦਰਕਿਨਾਰ ਕਰਦੇ ਨੇ, ਉਸ ਧਾਰਨਾ ਨੂੰ ਵੀ ਤੋੜਦੇ ਨੇ। ਮੇਰੀ ਮੁਰਾਦ ਹੈ ਵੈਦ ਸੁਭਾਸ਼ ਗੋਇਲ, ਜਿਹੜੇ ਕਿ ਵਰਦਾਨ ਆਯੁਰਵੇਦ ਦੇ MD ਨੇ। ਇਸ ਵਕਤ ਸੁਭਾਸ਼ ਗੋਇਲ ਸਾਡੇ ਨਾਲ ਮੌਜੂਦ ਨੇ। ਵੈਦ ਸਾਹਿਬ ਤੋਂ ਜਾਣਾਂਗੇ ਕਿ ਉਹਨਾਂ ਦਾ ਤਜ਼ਰਬਾ ਅਤੇ ਉਹਨਾਂ ਦੀਆਂ ਜਿਹੜੀਆਂ ਤਮਾਮ ਸਲਾਹਾਂ ਨੇ ਉਹ ਕਿਸ ਤਰ੍ਹਾਂ ਦੀਆਂ ਨੇ। ਬਹੁਤ ਬਹੁਤ ਸਵਾਗਤ ਵੈਦ ਸਾਹਿਬ ਤੁਹਾਡਾ।
ਸੋਢੀ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ, ਔਰ ਜਿੰਨੇ ਵੀ ਦਰਸ਼ਕ ਆਪਣਾ ਪ੍ਰੋਗਰਾਮ ਦੇਖ ਰਹੇ ਆ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ, ਸਤਿਕਾਰ ਭਰੀ, ਸਿਹਤ ਭਰੀ ਸਤਿ ਸ਼੍ਰੀ ਅਕਾਲ ਜੀ।
ਬਹੁਤ ਮਿਹਰਬਾਨੀ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਅੱਜ ਮੈਂ ਲਿਵਰ ਦੀ ਗੱਲ ਕਰੂੰਗਾ। ਸਾਡਾ ਇੱਕ ਸਰੀਰ ਦਾ ਇੱਕ ਇਹੋ ਜਿਹਾ ਹਿੱਸਾ ਜਿਹੜਾ ਮੇਰਾ ਖਿਆਲ ਕਹਿੰਦੇ ਵੀ ਅੱਧਾ ਵੱਢ ਵੀ ਦਿਓ ਤਾਂ ਵੀ
ਰਿਕਵਰੀ ਹੋ ਜਾਂਦੀ।
ਫੈਟੀ ਲਿਵਰ ਦੀ ਪਹਿਲਾਂ ਗੱਲ ਸੁਣਦੇ ਸੀ ਕਿਤੇ ਕਿਤੇ, ਟਾਵੀਂ ਟਾਵੀਂ ਗੱਲ ਸੁਣਨ ਨੂੰ ਮਿਲਦੀ ਸੀ ਜੀ ਫਲਾਨੇ ਦਾ ਲਿਵਰ ਫੈਟੀ ਹੋ ਗਿਆ, ਉਹਦੇ ਲਿਵਰ 'ਚ ਨੁਕਸ ਪੈ ਗਿਆ, ਪਾਣੀ ਭਰ ਗਿਆ। ਹੁਣ ਡਾਕਟਰ ਸਾਹਿਬ ਇਹਦੀ ਕੋਈ ਕੈਟਾਗਰੀ ਨਹੀਂ ਰਹਿ ਗਈ। 20 ਸਾਲਾਂ ਦੇ ਨੌਜਵਾਨ ਦਾ ਵੀ ਲਿਵਰ ਫੈਟੀ ਹੋ ਗਿਆ, 40 ਸਾਲ ਦਾ ਵੀ ਲਿਵਰ ਫੈਟੀ ਹੈ। ਪਹਿਲਾਂ ਕਹਿੰਦੇ ਸੀ ਦਾਰੂ ਪੀਂਦਾ ਤਾਂ ਲਿਵਰ ਫੈਟੀ ਹੈ, ਹੁਣ ਔਰਤਾਂ ਸ਼ਰਾਬ ਨਹੀਂ ਪੀਂਦੀਆਂ ਉਹਨਾਂ ਦਾ ਵੀ ਲਿਵਰ ਫੈਟੀ ਹੋ ਰਿਹਾ। ਫੈਟੀ ਲਿਵਰ ਦੀ ਵਜ੍ਹਾ ਕੀ ਹੈ ਔਰ ਫੈਟੀ ਲਿਵਰ ਹੁੰਦਾ ਕੀ ਹੈ?
ਦੇਖੋ ਸੋਢੀ ਸਾਹਿਬ, ਮਸਲਾ ਇਹ ਖੜਾ ਹੋ ਗਿਆ ਕਿ ਇੱਕ ਤਾਂ ਐਲਕੋਹਲਿਕ ਫੈਟੀ ਲਿਵਰ, ਇੱਕ ਨੋਨ ਐਲਕੋਹਲਿਕ ਫੈਟੀ ਲੀਵਰ, ਜਿਹੜਾ ਐਲਕੋਹਲਿਕ ਆ ਉਹ ਤਾਂ ਕਲੀਅਰ ਹੈ ਕਿ ਇਨਸਾਨ ਸ਼ਰਾਬ ਪੀਂਦਾ, ਉਹ ਕੇਅਰ ਨਹੀਂ ਕਰਦਾ ਜਦੋਂ ਸ਼ਰਾਬ ਪੀਂਦਾ। ਵੱਡੀ ਗੱਲ ਕੀ ਹੈ ਸੋਢੀ ਸਾਹਿਬ, ਇੱਕ ਚੀਜ਼ ਦੇਖੋ ਤੁਸੀਂ, ਜਿਹੜਾ ਵੀ ਇਨਸਾਨ ਸ਼ਰਾਬ ਪੀਂਦਾ ਆਪਦੇ ਆਪ ਨੂੰ ਬਹੁਤ ਵਿਦਵਾਨ, ਆਪਦੇ ਆਪ ਨੂੰ ਬਹੁਤ ਸਮਝਦਾਰ ਵੀ ਸਮਝਦਾ, ਚਲੋ ਮੈਂ ਕਹਿੰਦਾ ਉਹ ਕਈ ਧਾਰਨਾ ਵੀ ਰੱਖਦਾ ਵੀ ਇੰਨੀ ਕੁ ਤਾਂ ਕੁਛ ਨਹੀਂ ਕਹਿੰਦੀ, ਇੰਨੀ ਕੁ ਤਾਂ ਠੀਕ ਰਹਿੰਦੀ,
ਦਵਾਈ ਹੈ,
ਹਾਂ ਵੀ ਇਹ ਤਾਂ ਦਵਾਈ ਆ। ਹੌਲੀ ਹੌਲੀ ਦਵਾਈ ਦਵਾਈ ਕਰਦਾ ਸਦਾਈ ਹੋ ਜਾਂਦਾ, ਵੱਧ ਪੀਣ ਲੱਗ ਜਾਂਦਾ। ਅਤੇ ਉਹਦੇ 'ਚ ਕੀ ਹੈ ਕਿ ਚਲੋ ਮੈਂ ਕਹਿੰਦਾ ਪੀਂਦਾ, ਜੇ ਉਹਦੀ ਇੱਛਾ ਹੈਗੀ ਆ ਉਹ ਪੀਂਦਾ, ਉਹਦੀ ਜ਼ਿੰਦਗੀ ਆ, ਅਸੀਂ ਉਹਨੂੰ ਇਹ ਨਹੀਂ ਕਹਿੰਦੇ। ਪਰ ਤੁਸੀਂ ਦੇਖੋ ਵੀ ਦਾਰੂ ਪੀਊਗਾ ਐਂਡ ਚਿੱਲ ਕਰਕੇ, ਬਰਫ ਠੋਕ ਠੋਕ ਕੇ ਪਾਊਗਾ, ਦਾਰੂ ਪੀਊਗਾ,
ਫੁੱਲ ਗਲਾਸ,
ਹਾਂ ਬੀਅਰ ਪੀਊਗਾ ਚਿੱਲ ਕਰਕੇ, ਚਿੱਲੀ ਚਿਕਨ ਅੱਗ ਵਰਗਾ ਖਾਊਗਾ ਉਹਦੇ ਨਾਲ। ਤੁਸੀਂ ਸਮਝੋ ਗੱਲ ਨੂੰ ਕਿੱਥੇ ਖੜੀ ਗੱਲ। ਜਦੋਂ ਤੁਸੀਂ ਤੁਸੀਂ ਇੱਕ ਪਾਸੇ ਤਾਂ ਠੰਡਾ ਪਾਣੀ ਆ ਉਹਦੇ ਵਿੱਚ ਕੋਲਾ ਅੱਗ ਪਾ ਦਿਓ ਤਾਂ ਉਹ ਕੀ ਬਣੂਗਾ, ਉਹ ਫਿਰ ਧੂੰਆਂ ਨਿਕਲਦਾ, ਉਹ ਧੂੰਏ ਨੂੰ ਸਵੇਰੇ ਡਾਕਟਰ ਕੋਲ ਜਾਂਦਾ, ਗੈਸ ਬਣ ਗਈ, ਮੇਰੇ ਧੂਹ ਪੈਂਦੀ ਆ, ਮੇਰੇ ਖੋਹ ਪੈਂਦੀ ਆ, ਮੇਰੇ ਆਏ ਹੁੰਦਾ। ਉਹ ਰਾਤ ਵਾਲੀ ਗੱਲ ਭੁੱਲ, ਕਿਉਂਕਿ ਉਹ ਤਾਂ ਉਹਨੂੰ ਜਾਇਜ਼ ਲੱਗਦੀ ਹੈ, ਉਹ ਤਾਂ ਉਹਨੂੰ ਲੱਗਦਾ ਵੀ ਤਾਂ ਮੈਂ ਠੀਕ ਕਰਦਾ, ਹੈ ਨਾ। ਅਤੇ ਲੇਕਿਨ ਉਹੀ ਚੀਜ਼ ਜਿਹੜੀ ਆ ਉਹ 20-25 ਸਾਲ 30 ਸਾਲ 50 ਸਾਲ ਚੱਲ ਜਾਂਦੀ ਹੈ। ਜਿਵੇਂ ਮੰਨ ਲਓ ਅੱਜ ਉਹ ਕਹਿੰਦਾ ਵੀ ਅੱਜ ਨਹੀਂ ਯਾਰ ਪੀਂਦੇ, ਅੱਜ ਨਾ ਸਾਲਾ ਜ਼ਿਆਦਾ ਹੀ ਖਰਾਬ ਹੋ ਗਿਆ ਢਿੱਡ ਦਾ ਕੰਮ, ਜ਼ਿਆਦਾ ਹੀ ਵਿਗੜ ਗਿਆ। ਅਤੇ ਸ਼ਾਮ ਨੂੰ ਜਦੋਂ 4 ਵੱਜਦੇ ਫਿਰ ਕਹਿੰਦਾ ਚੱਲ ਲਿਟਲ ਜਿਹਾ ਇੱਕ ਲੈ ਲੈਂਦੇ ਹਾਂ, ਉਹ ਲਿਟਲ ਲਿਟਲ ਕਰਦਾ ਫਿਰ ਪੰਗੇ 'ਚ ਆ ਜਾਂਦਾ। ਤਾਂ ਨੈਚੁਰਲੀ ਗੱਲ ਹੈ ਆਪਣਾ ਸੋਢੀ ਸਾਹਿਬ ਕਿ ਇਨਸਾਨ ਜਿਹੜਾ ਸ਼ਰਾਬ ਪੀਂਦਾ ਨਾ, ਉਹਨੂੰ ਸਭ ਤੋਂ ਵੱਡੀ ਗੱਲ ਹੈ ਕਿ ਸ਼ਰਾਬ ਪੀਣ ਦਾ ਸਹੂਰ ਹੀ ਹੈ ਨਹੀਂ। ਮੈਂ ਤਾਂ ਕਲੀਅਰ ਕਰਦਾ ਉਹਨਾਂ ਗੱਲ ਵੀ, ਮੈਂ ਕਹਿੰਦਾ ਰੱਬ ਨੇ ਤੁਹਾਨੂੰ ਪਹਿਲਾਂ ਤਾਂ ਇਹ ਤੁਹਾਡੇ ਲਈ ਬਣੀ ਨਹੀਂ, ਚਲੋ ਮੈਂ ਕਹਿੰਦਾ ਜੇ ਆਪਾਂ ਲੱਗ ਵੀ ਗਏ ਕਿਸੇ ਪਾਸੇ ਤਾਂ ਉਹਨੂੰ ਘੱਟੋ ਘੱਟ ਉਸ ਢੰਗ ਨਾਲ ਲੈ ਲਓ ਨਾ, ਬਾਪੂ ਨੂੰ ਬਾਪੂ ਜੀ ਕਹਿ ਲਓ, ਮਾਂ ਦਾ ਖਸਮ ਜ਼ਰੂਰੀ ਕਹਿਣਾ।
ਬਿਲਕੁਲ ਠੀਕ
ਹੈ, ਗੱਲ ਤੇ ਉਹੀ ਹੈ ਵੀ ਜੇ ਪੀਨੇ ਹੋ ਤਾਂ ਉਹਨੂੰ ਉਸ ਤਰੀਕੇ ਨਾਲ ਲੈ ਲਓ ਵੀ ਉਹ ਤੁਹਾਡੇ ਤੇ ਹਾਵੀ ਨਾ ਹੋਵੇ।
ਫਿਰ ਡਾਕਟਰ ਸਾਹਿਬ ਪੀਣ ਵਾਲਿਆਂ ਦੇ ਲਈ ਵਿਧੀ ਕੀ ਹੋਣੀ ਚਾਹੀਦੀ ਹੈ?
ਹਾਂ, ਇਹ ਇੱਕ ਵੱਡੀ ਗੱਲ ਆ ਕਿ ਜਿਹੜੇ ਲੋਕ ਪੀਂਦੇ ਆ ਉਹਨਾਂ ਨੂੰ ਮੈਂ ਕਹਿੰਦਾ ਵੀ ਜਾਂ ਤਾਂ ਇਹਨੂੰ ਛੱਡ ਦਿਓ, ਨਹੀਂ ਛੱਡ ਸਕਦੇ ਤਾਂ ਇਹਨੂੰ ਇੰਨੀ ਕੁ ਲਿਮਿਟ 'ਚ ਲੈ ਕੇ ਆਓ ਵੀ 30 ml 'ਚ ਸਫੀਸ਼ੈਂਟ, 60 ml ਸਫੀਸ਼ੈਂਟ। ਹੁਣ ਕਈ ਕਮੈਂਟ ਪਾ ਦਿੰਦੇ ਨੇ, ਗੋਇਲ ਸਾਹਿਬ ਕਦੇ ਪੈਗ ਲਾ ਕੇ ਦੇਖਿਆ ਵੀ 60 ml ਨਾਲ ਕੀ ਹੁੰਦਾ? ਮੈਂ ਕਹਿੰਦਾ ਵੀ ਜੇ ਲਾ ਕੇ ਨਹੀਂ ਦੇਖ ਰਿਹਾ, ਜੇ ਘੋੜੀ ਨਹੀਂ ਚੜ੍ਹੇ ਚੜ੍ਹਦੇ ਬਥੇਰੇ ਦੇਖਿਆ, ਐਂ ਤਾਂ ਐਨਾ ਨਾ ਕਰੋ ਯਾਰ, ਤੁਸੀਂ ਗੱਲ ਨੂੰ ਸਮਝੋ, ਜਿਹੜੀ ਗੱਲ ਮੈਂ ਕਹਿ ਰਿਹਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਫਿਰ ਇੱਕ ਦਿਨ ਤੁਸੀਂ ਬੈੱਡ 'ਤੇ ਪਏ ਹੋ, ਤੁਹਾਡਾ ਲੀਵਰ ਖਰਾਬ ਹੋ ਗਿਆ, ਬ੍ਰੇਨ ਤੁਹਾਡਾ ਕੰਮ ਕਰਨ ਨੂੰ ਹਟ ਗਿਆ, ਤੁਹਾਡੇ ਹੱਥ ਪੈਰ ਕੰਬਣ ਲੱਗ ਗਏ, ਉੱਧਰ ਕਹਿੰਦੇ ਹੋ ਵੀ ਗੋਇਲ ਗੱਲ ਤਾਂ ਠੀਕ ਕਹਿੰਦਾ ਸੀ, ਅਤੇ ਪਹਿਲਾਂ ਹੀ ਮੰਨ ਲਓ, ਜੇ ਉਸ ਗੱਲ ਨੂੰ ਪਹਿਲਾਂ ਮੰਨ ਲਓ ਟਾਈਮ ਆ ਵੀ ਨਾ। ਤਾਂ ਇਹ ਇੱਕ ਚੀਜ਼ ਸਭ ਤੋਂ ਵੱਡੀ ਬੈਡ ਆ ਕਿ ਸ਼ਰਾਬ ਜਿਹੜੀ ਆ ਉਹਨੂੰ ਇੱਕ ਤਾਂ ਕੋਸ਼ਿਸ਼ ਕਰੋ ਵੀ ਉਹਨੂੰ ਨਾ ਕਰੋ, ਪਰ ਜੇ ਫਿਰ ਵੀ ਤੁਸੀਂ ਪੀਂਦੇ ਹੋ, ਤੁਹਾਡੀ ਆਦਤ ਬਣੀ ਹੋਈ ਆ, ਤਾਂ ਸਭ ਤੋਂ ਪਹਿਲਾਂ ਜਿਹੜਾ ਫਰੂਟ ਹੈ ਪੇਟ ਦੇ ਵਿੱਚ, ਫੂਡ ਕੀ ਪਾਉਣਾ ਸਵੇਰੇ ਉੱਠ ਕੇ, ਉਹਦਾ ਜ਼ਰੂਰ ਗੌਰ ਕਰੋ। ਬਹੁਤ ਸਿਆਣੇ ਆਉਂਦੇ ਨੇ ਮੇਰੇ ਕੋਲ ਬੰਦੇ ਜਿਹੜੇ ਕਹਿੰਦੇ ਆਪਾਂ ਰਾਤ ਨੂੰ ਡਾਕਟਰ ਸਾਹਿਬ ਗੋਇਲ ਸਾਹਿਬ ਰਿਹਾ ਨਹੀਂ ਜਾਂਦਾ ਵੀ ਲੈਂਦੇ ਹਾਂ, ਪਰ ਸਵੇਰੇ ਉੱਠ ਕੇ ਐਂ ਕਰਦੇ ਹਾਂ ਅਸੀਂ, ਉਹ ਕਰਦੇ ਹਾਂ ਅਸੀਂ, ਮਤਲਬ ਉਹ ਆਪਦੇ ਆਪ ਨੂੰ ਸੈਟਿਸਫਾਈਡ ਕਰਦੇ ਆ, ਜਦਕਿ ਸਭ ਤੋਂ ਪਹਿਲਾਂ ਫੂਡ ਉਹਨਾਂ ਦੇ ਪੇਟ 'ਚ ਆਂਵਲਾ ਜਾਣਾ ਚਾਹੀਦਾ।
ਠੀਕ ਹੈ,
ਆਂਵਲੇ ਦਾ ਪਾਊਡਰ ਰਾਤ ਨੂੰ ਮਤਲਬ ਭਿਉਂ ਕੇ ਰੱਖ ਦਿਓ ਇੱਕ ਚਮਚਾ ਗਲਾਸ ਦੇ ਵਿੱਚ, ਸਵੇਰੇ ਉਹਨੂੰ ਘੋਲੋ ਅਤੇ ਪੀ ਲਓ, ਉਸੇ ਗਲਾਸ ਨੂੰ ਸਵੇਰੇ ਧੋ ਦਿਓ, ਧੋ ਕੇ ਉਹਦੇ ਵਿੱਚ ਫਿਰ ਦੁਬਾਰਾ 1 ਚਮਚਾ ਅਸ਼ਵਗੰਧਾ ਪਾਊਡਰ ਪਾ ਦਿਓ, ਅਸ਼ਵਗੰਧ ਪਾ ਕੇ ਉਹਨੂੰ ਫਿਰ ਘੋਲ ਕੇ ਚੰਗੀ ਤਰ੍ਹਾਂ ਪਾਣੀ ਢੱਕ ਕੇ ਰੱਖ ਦਿਓ। ਸ਼ਾਮ ਨੂੰ ਜਦੋਂ ਤੁਹਾਡਾ ਮੂਡ ਹੈ, ਬਾਬਾ ਮਿਹਰ ਕਰੇ ਕਿਸੇ ਦਾ ਮੂਡ ਇਹੋ ਜਿਹੇ ਗੰਦੇ ਕੰਮ ਲਈ ਨਾ ਬਣੇ, ਚਲੋ ਜੇ ਬਣਦਾ ਵੀ ਆ ਤਾਂ 2-3 ਘੰਟੇ ਪਹਿਲਾਂ ਜਾਣੀ 5-1 ਵਜੇ ਉਹ ਅਸ਼ਵਗੰਧਾ ਦਾ ਪਾਣੀ ਪੀ ਲਓ, ਤਾਂ ਘੱਟੋ ਘੱਟ ਅਸੀਂ ਉਹਨਾਂ ਬਿਮਾਰੀਆਂ ਤੋਂ ਬਚੇ ਰਹਾਂਗੇ ਜਿਹੜੀਆਂ ਅਲਕੋਹਲ ਦੇ ਨਾਲ ਲੱਗਦੀਆਂ। ਹੁਣ ਦੂਜੀ ਗੱਲ ਅਲਕੋਹਲ ਦੀ ਲੈ ਲਓ, ਜਿਹੜੀ ਇੰਡੀਆ ਦੀ ਸਭ ਤੋਂ ਟੌਪ ਅਲਕੋਹਲ ਹੈ ਕੋਈ ਵੀ ਆ, ਬੰਦਾ ਕਹਿੰਦਾ ਜੀ ਮੈਂ ਤਾਂ 2000 ਦੀ ਬੋਤਲ ਲਿਆਉਣਾ, ਮੈਂ ਤਾਂ 3000 ਦੀ, ਮੈਂ ਤਾਂ ਘਰ ਦੀ ਪਹਿਲੇ ਤੋੜਦੀ, ਮੈਂ ਤਾਂ ਫਲਾਣਾ ਕਰਦਾ, ਮੈਂ ਤਾਂ ਉਹ 'ਚ ਜੜੀਆਂ ਬੂਟੀਆਂ ਵੀ ਪਾਉਣਾ, ਉਹਦੀ ਸੋਚ ਹੈ ਨਾ, ਕਿਸੇ ਗ੍ਰੰਥ ਨੇ ਥੋੜ੍ਹੀ ਕਿਹਾ ਉਹਨੂੰ ਵੀ ਐਂ ਬਣਾ।
ਕਈ ਬੰਦੇ ਕਹਿੰਦੇ ਮੈਂ ਤਾਂ ਦੇਸੀ ਘਰ ਦੀ ਕੱਢੀ ਪੀਣਾ, ਅਸੀਂ ਤਾਂ ਵਿੱਚ ਬਹੁਤ ਕੁਛ ਪਾਉਣਾ।
ਮੈਂ ਕਹਿੰਦਾ ਹਾਂ ਆਪੇ,
ਕਈ ਪੀਣ ਵਾਲੇ ਐਂ ਵੀ ਕਹਿੰਦੇ ਇਹ ਤਾਂ ਡਾਇਟ ਬਣ ਗਈ, ਇਹ ਤਾਂ ਹੁਣ ਗੱਲ ਬਣ ਗਈ,
ਇਹ ਤਾਂ ਨਾਲ ਜਾਊ, ਐਂ ਵੀ ਕਹਿੰਦੇ, ਮਤਲਬ ਇਹ ਜਿਹੜੀ ਚੀਜ਼ ਹੈ ਨਾ ਜੀ, ਨਾਲ ਤਾਂ ਜਾਊਗੀ ਉਹ, ਕਿਉਂਕਿ ਉਹਨੇ ਸਮੇਂ ਤੋਂ ਪਹਿਲਾਂ ਲੈ ਹੀ ਜਾਣਾ ਬੰਦੇ ਨੂੰ। ਪਰ ਕਈ ਮੈਨੂੰ ਕਮੈਂਟ ਪਾਉਣਗੇ ਵੀ ਸਾਡਾ ਬੜਾ ਜੀ 100 ਸਾਲ ਦਾ ਹੋ ਕੇ ਮਰਿਆ, ਉਹ ਲਾਉਂਦਾ ਸੀ, ਵੀ ਲਾਉਂਦਾ ਸੀ ਕਿੰਨੀ ਲਾਉਂਦਾ ਸੀ, ਕਿਸ ਚੀਜ਼ ਨਾਲ ਲਾਉਂਦਾ ਸੀ, ਕਿਹੜੇ ਦਿਨ ਛੱਡਦਾ ਸੀ, ਉਹ ਵੀ ਤਾਂ ਦੇਖੋ ਨਾ। ਵੀ ਉਹ ਕਹਿੰਦਾ ਸੀ ਮੈਂ ਮੰਗਲਵਾਰ ਨਹੀਂ ਪੀਂਦਾ, ਜਾਂ ਮੈਂ ਵੀਰਵਾਰ ਨੂੰ ਨਹੀਂ ਪੀਂਦਾ, ਜਾਂ ਮੈਂ 2 ਦਿਨ ਹਫ਼ਤੇ 'ਚ ਨਹੀਂ ਪੀਂਦਾ, ਬ੍ਰੇਕ ਦਿੰਦਾ ਸੀ, ਫਿਰ ਥੋੜ੍ਹੀ ਜਿਹੀ ਲੈਂਦਾ ਸੀ ਆਪਦੀ, ਪਤਾ ਵੀ ਨਹੀਂ ਸੀ ਗੁਆਂਢੀਆਂ ਨੂੰ ਵੀ ਬੜਾ ਇਹਨਾਂ ਦਾ ਦਾਰੂ ਪੀਂਦਾ, ਹੈ ਨਾ। ਉਹਨੂੰ ਅਸੀਂ ਪੀਣਾ ਨਹੀਂ ਮੰਨਦੇ, ਉਹ ਤਾਂ ਕੁਛ ਵੀ ਕਹਿ ਲਓ। ਲੇਕਿਨ ਜਿਹੜੇ ਲੋਕ ਸ਼ਰਾਬ ਪੀਂਦੇ ਆ ਜਾਂ ਜਿਹੜੇ ਲੋਕ ਡਾਇਬਟਿਕ ਹੋ ਚੁੱਕੇ ਆ, ਹਾਰਟ ਦੇ ਹੋ ਚੁੱਕੇ ਆ ਜਾਂ ਬ੍ਰੇਨ ਦਾ ਕੋਈ, ਉਹਨਾਂ ਲਈ ਆਂਵਲਾ ਰਾਤ ਨੂੰ ਭਿਉਂ ਕੇ ਸਵੇਰੇ ਲੈਣਾ, ਸਵੇਰੇ ਅਸ਼ਵਗੰਧਾ ਭਿਉਂ ਕੇ ਸ਼ਾਮ ਨੂੰ ਪੀਣਾ। ਇਹਦੋਂ ਉੱਪਰ ਕੋਈ ਦੁਨੀਆਂ ਦਾ ਮੰਤਰ ਨਹੀਂ ਹੈ ਜ਼ਿੰਦਗੀ ਨੂੰ ਸਹੀ ਸ਼ੁੱਧ ਰੱਖਣ ਵਾਸਤੇ। ਇਹ ਇੱਕ ਐਸਾ ਮੰਤਰ ਹੈ ਸੋਢੀ ਸਾਹਿਬ, ਪੇਟ ਵੀ ਸਾਫ਼ ਔਰ ਦਿਮਾਗ ਵੀ ਸਾਫ਼। ਦਿਮਾਗ ਕਿਵੇਂ ਸਾਫ਼ ਹੁੰਦਾ ਕਿ ਅਸ਼ਵਗੰਧ ਜਿਹੜਾ ਹੈਗਾ ਉਹ ਸਾਡੀ ਬੋਡੀ ਦੀ ਨਾੜ ਨਾੜ ਨੂੰ ਤਾਕਤ ਦਿੰਦਾ, ਨਸ ਨਸ ਨੂੰ ਤਾਕਤ ਦਿੰਦਾ, ਔਰ ਜਦੋਂ ਨਸ ਨੂੰ ਤਾਕਤ ਦਿੰਦਾ ਫਿਰ ਤੁਹਾਡੀਆਂ ਸਾਰੀਆਂ ਹੀ ਨਸਾਂ ਠੀਕ ਨੇ, ਤੁਹਾਡੇ ਰੋਮਾਂਸ ਵੀ ਜ਼ਿੰਦਗੀ ਦੇ ਵਿੱਚੋਂ 100 ਸਾਲ ਦੀ ਉਮਰ ਤੱਕ ਨਹੀਂ ਜਾਂਦਾ ਜੇ ਤੁਸੀਂ ਇਹ ਦੋ ਚੀਜ਼ਾਂ ਲੈਂਦੇ ਰਹਿੰਦੇ।
ਡਾਕਟਰ ਸਾਹਿਬ, ਇੱਕ ਇਹ ਵੀ ਬੜਾ ਭੰਬਲ ਭੂਸਾ, ਕਈ ਕਹਿੰਦੇ ਮੈਂ ਸ਼ਰਾਬ ਨਾਲ, ਮੈਂ ਤਾਂ ਇਕੱਲਾ ਸੈਲਡ ਹੀ ਖਾਂਦਾ, ਕੋਈ ਕਹਿੰਦਾ ਯਾਰ ਮੈਂ ਤਾਂ ਸ਼ਰਾਬ ਨਾਲ ਮੀਟ ਬਹੁਤ ਖਾਂਦਾ, ਕਈ ਬੰਦੇ ਕਹਿੰਦੇ ਮੈਂ ਦਾਰੂ ਸੁੱਕੀ ਪੀਂਦਾ,
ਚਿੱਟੇ ਕੁੱਕੜ ਨਾਲ। ਸੁਣਦਾ ਇਹਨਾਂ ਦੀ
ਇਹ ਵਿਸ਼ਾ ਬੜਾ ਕਹਿ ਲਓ ਕਿ ਪੀਣ ਵਾਲਿਆਂ ਲਈ ਤਾਂ ਬੜਾ ਇੰਟਰਸਟਿਡ ਵਿਸ਼ਾ ਹੋਊਗਾ, ਇਹ ਇੰਟਰਸਟਿੰਗ ਵਿਸ਼ਾ ਹੋਊਗਾ। ਦਾਰੂ ਦੇ ਨਾਲ ਤੁਸੀਂ ਗਰਮ ਗੱਲ ਦੀ, ਗਰਮ ਖਾਣੇ ਦੀ ਗੱਲ ਕੀਤੀ ਵੀ ਦਾਰੂ ਠੰਡੀ ਹੈ ਅਤੇ ਖਾਣਾ ਗਰਮ ਹੈ, ਅਸਲ ਮੇਲ ਕੀ ਹੈ ਸ਼ਰਾਬ ਦੇ ਨਾਲ ਖਾਣੇ ਦਾ?
ਦੇਖੋ ਸ਼ਰਾਬ, ਪਹਿਲੀ ਗੱਲ ਤਾਂ ਇਸ 'ਤੇ ਚਰਚਾ ਕਰਨੀ ਬਣਦੀ ਹੋਈ ਨਹੀਂ। ਜੇ ਚਲੋ ਆਪਾਂ ਨੂੰ ਪਤਾ ਵੀ ਸਾਡੇ ਲੋਕ ਨਹੀਂ ਹਟ ਰਹੇ, ਇੰਨੇ ਠੇਕੇ ਖੁੱਲ੍ਹੇ ਨੇ ਤਾਂ ਉਹਨਾਂ ਨੇ ਪੀਣੀ ਆ ਹੱਥ। ਅੱਛਾ, ਅੱਗੇ ਕੀ ਹੁੰਦਾ ਸੀ, ਅੱਗੇ ਠੇਕਾ ਪਿੰਡ ਤੋਂ 40-50 ਕਿਲੋਮੀਟਰ ਦੂਰ ਹੁੰਦਾ ਸੀ, ਬੰਦੇ ਦਾ ਕਈ ਵਾਰੀ ਮੂਡ ਵੀ
ਸਹੀ ਗੱਲ,
ਛੱਡ ਯਾਰ ਕੱਲ੍ਹ ਨੂੰ ਦੇਖਾਂਗੇ ਪਰਸੋਂ ਨੂੰ, ਹੈ ਨਾ, ਸ਼ਹਿਰ ਜਾਵਾਂਗੇ ਲਿਆਵਾਂਗੇ। ਹੁਣ ਕੀ ਕਰਤਾ ਉਹਨਾਂ ਨੇ, ਠੇਕਾ ਮੋੜ ਮੋੜ 'ਤੇ, ਜਗ੍ਹਾ ਜਗ੍ਹਾ 'ਤੇ, ਬੰਦਾ ਸਾਈਕਲ ਕੀ ਪੈਦਲ ਜਾ ਕੇ ਵੀ ਲਿਆਉਂਦਾ, ਫਿਰ ਉਹਦੇ ਨਾਲ ਹੀ ਹੱਥਾਂ ਬਣਾਤਾ ਵੀ ਘਰੇ ਬੁੜੀਆਂ ਬੋਲਣੀਆਂ ਇੱਥੇ ਪੀ ਜਾ, ਦੇਖੋ ਤਾਂ ਸਹੀ ਕੀ ਕੁਛ ਕਰ। ਅੱਛਾ, ਫਿਰ ਉਹ ਹੱਥ ਇਹਦੇ ਵਿੱਚ ਹਾਈਜੀਨਿਕ ਨਹੀਂ ਹੈ, ਹਾਈਜੀਨ ਨਹੀਂ ਹੈਗਾ ਉੱਥੇ, ਬਿਲਕੁਲ ਵੀ ਹਾਈਜੀਨ ਨਹੀਂ ਹੈ ਉੱਥੇ। ਜੋ ਵੀ ਤੁਹਾਨੂੰ ਮਿਲ ਰਿਹਾ, ਇਹ ਨਹੀਂ ਪਤਾ ਬਿਮਾਰ ਬੱਕਰੇ ਵੱਢ 'ਤੇ, ਇਹ ਨਹੀਂ ਪਤਾ ਬਿਮਾਰ ਮੁਰਗੀਆਂ ਆ ਗਈਆਂ, ਇਹ ਨਹੀਂ ਪਤਾ ਅੰਡੇ ਸੜੇ ਨੇ ਗਲੇ ਨੇ, ਟਮਾਟਰ ਕਿਹੜੀ ਜਗ੍ਹਾ ਤੋਂ ਆਏ ਤੀ ਜਿਹਦਾ ਸੌਸ ਬਣ ਗਿਆ ਸੀ, ਇਹਦੀ ਚਟਨੀ ਬਣ ਗਈ, ਔਰ ਗਾਜਰਾਂ ਮੂਲੀਆਂ ਕਿੱਥੋਂ ਆਈਆਂ ਨੇ, ਧੋ ਧੋ ਕੇ ਕਿੱਥੇ ਲਿਆਏ ਨੇ, ਕਿਵੇਂ ਕੱਟਤੀਆਂ ਵੱਢਤੀਆਂ, ਛਿੱਲੀਆਂ ਕਿ ਨਹੀਂ ਛਿੱਲੀਆਂ, ਕਿਉਂਕਿ ਉਸ ਟਾਈਮ ਬੰਦੇ ਨੂੰ ਕੁਛ ਨਹੀਂ ਦੇਖਦਾ। ਦੇਖੋ ਇਹ ਜਿਹੜੀਆਂ ਮੈਂ ਗੱਲਾਂ ਕਰਦਾ ਸੋਢੀ ਸਾਹਿਬ, ਇਹ ਮੈਂ ਆਪਣੇ ਧੀਆਂ ਪੁੱਤਾਂ, ਆਪਣੇ ਭੈਣ ਭਰਾਵਾਂ ਲਈ ਕਰਦਾ, ਕਿਉਂਕਿ ਮੈਨੂੰ ਪਤਾ ਹੈ ਵੀ ਇਹ ਕੋਈ ਮਜ਼ਾਕ ਨਹੀਂ ਹੈ ਜਿਹੜੀ ਗੱਲ ਮੈਂ ਹੱਸ ਕੇ ਕਰ ਰਿਹਾ। ਹਾਸਾ ਮੇਰਾ ਜਿਹੜਾ ਹੈਗਾ, ਬਹੁਤ ਬੜਾ ਦੁੱਖ ਹੈ ਮੇਰੇ ਅੰਦਰ ਇਸ ਗੱਲ ਦਾ, ਕਿਉਂਕਿ ਮੈਂ ਹਾਤਿਆਂ 'ਚ ਜਾ ਕੇ ਬੈਠਦਾ, ਮੈਂ ਆਪਣੇ ਪੰਚਾਇਤ ਭਵਨ, ਕਿਸਾਨ ਭਵਨ ਹੈ ਨਾ ਚੰਡੀਗੜ੍ਹ, ਕਈ ਰਾਤਾਂ ਗੁਜ਼ਾਰਦਾ ਮੈਂ ਇਹਨਾਂ 'ਚ। ਰਾਤ ਨੂੰ ਲੋਕ ਇੱਥੇ ਠਹਿਰਦੇ ਨੇ, ਜੱਕੜਾਂ ਮਾਰਦੇ ਨੇ ਬਹਿ ਕੇ, ਮੈਂ ਵਿੱਚ ਪਿਆ ਹੁੰਦਾ ਮੰਜੇ 'ਤੇ ਕੱਪੜਾ ਲੈ ਕੇ, ਮੈਂ ਸੁਣਦਾ ਉਹਨਾਂ ਦੀਆਂ ਸਾਰੀਆਂ, ਉਹ ਫਲਾਣੇ ਦੀ ਉਹਦੇ ਨਾਲ ਭੱਜ ਗਈ, ਓਏ ਓਏ ਫਲਾਣੇ ਨੇ ਇਹ ਕਰਤਾ, ਓਏ ਫਲਾਣੇ ਦਾ ਮੁੰਡਾ ਨਸ਼ੇ ਕਰਨ ਲੱਗ ਗਿਆ, ਉਹਦਾ ਮਜ਼ਾ ਲੈਂਦੇ ਨੇ। ਜਦਕਿ ਸਾਨੂੰ ਦੁੱਖ ਹੋਣਾ ਚਾਹੀਦਾ, ਜਦ ਸਾਡੇ ਪੰਜਾਬ 'ਤੇ ਭੀੜ ਪਈ ਤੀ, ਹੁਣ ਪਿੱਛੇ ਜੇ ਅਸੀਂ ਗਏ ਹਾਂ ਬਰੂਹਾਂ 'ਤੇ, ਦਿੱਲੀ ਦੀਆਂ 'ਤੇ ਸਾਰੇ ਗਏ ਹਾਂ ਆਪਾਂ, ਉਦੋਂ ਸਾਡਾ ਯੂਥ ਬਹੁਤ ਸਿਆਣਾ ਹੋਇਆ, ਸਾਡਾ ਹਰ ਜ਼ਿਮੀਦਾਰ ਸਿਆਣਾ ਹੋਇਆ, ਸਾਨੂੰ ਪਤਾ ਲੱਗਿਆ ਵੀ ਸਾਨੂੰ ਆਪਦਾ ਘਰ ਆਪ ਬਚਾਉਣਾ ਪੈਣਾ। ਤਾਂ ਉਦੋਂ ਇੱਕ ਚੀਜ਼ ਸਮਝ ਆਉਣੀ ਚਾਹੀਦੀ ਹੈ ਵੀ ਜਦ ਸਾਨੂੰ ਐਂ ਲੱਗਦਾ ਵੀ ਪੰਜਾਬ ਸਾਡਾ, ਸਾਡੇ ਪੰਜਾਬ ਕੰਨੀ ਕੋਈ ਝਾਕ ਨਾ ਜਾਵੇ, ਫਿਰ ਆਪ ਕਿਉਂ ਪੰਜਾਬ ਕੰਨੀ ਗਲਤ ਝਾਕਦੇ ਆ? ਗੁਆਂਢੀ ਦਾ ਮੁੰਡਾ ਜੇ ਨਸ਼ਾ ਕਰਦਾ, ਉਹਨੂੰ ਬਚਾਉਂਦੇ ਕਿਉਂ ਨਹੀਂ, ਹੱਸਦੇ ਕਿਉਂ ਆ ਉਹਦੇ ਉੱਤੇ?
ਠੀਕ ਹੈ,
ਤਾਂ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ। ਤਾਂ ਜਿਹੜੇ ਨਸ਼ੇ ਨੇ ਉਹਦੇ ਵਾਸਤੇ ਜੇ ਆਪਾਂ ਗੱਲ ਕਰਦੇ ਹਾਂ, ਤਾਂ ਖਾਣ ਪਾਣ ਜਿਹੜਾ ਹੈਗਾ, ਤੁਹਾਡੀ ਗੱਲ 'ਤੇ ਆਉਣਾ, ਸਲਾਦ ਦੀ ਗੱਲ ਤੁਸੀਂ ਕੀਤੀ ਹੈ, ਉਹਦੇ ਵਿੱਚ ਗ੍ਰੰਥਾਂ 'ਚ ਲਿਖਿਆ ਜੀ, ਸਾਡੇ ਜਿਹੜੇ ਸੀਨੀਅਰ ਵੈਦ ਨੇ ਬਹੁਤ ਉੱਚ ਕੋਟੀ ਦੇ, ਜਿਹੜੇ ਮਤਲਬ ਜੇ ਪ੍ਰਜਾਤੀ ਲੁਪਤ ਹੋਣ ਵਾਲੀ ਆ ਉੱਚ ਕੋਟੀ ਦੇ ਵੈਦਾਂ ਦੀ, ਮੈਂ ਲੋਕਾਂ ਨੂੰ ਕਹਿਣਾ ਕਿ ਇਹਨਾਂ ਦਾ ਫਾਇਦਾ ਚੱਕੋ, ਜਿਹਨਾਂ ਦੇ ਅਸੀਂ ਵੀ ਪੈਰਾਂ 'ਚ ਗਿਰੇ ਰਹਿੰਦੇ ਹਾਂ ਜਾ ਕੇ
ਜੀ,
ਉਹਨਾਂ ਦਾ ਕੋਈ ਪਤਾ ਨਹੀਂ ਕਦੋਂ ਉਹ ਦੁਨੀਆਂ ਛੱਡ ਕੇ ਚਲੇ ਜਾਣ, ਉਹ ਮਿਲਣੇ ਹੀ ਨਹੀਂ ਮੁੜ ਕੇ ਸੁਭਾਸ਼ ਗੋਇਲ ਵਰਗੇ ਮਿਲਣਗੇ ਤੁਹਾਨੂੰ, ਇਹ ਜਦੋਂ ਸੁਭਾਸ਼ ਗੋਇਲ 80 ਸਾਲ ਦਾ ਹੋਜੂ ਫਿਰ ਤੁਹਾਨੂੰ ਲੱਗੂ ਇਹੀ ਬਜ਼ੁਰਗ ਹੈ, ਮਤਲਬ ਉਦੋਂ ਇਹੀ ਮਿਲਣਗੇ। ਲੇਕਿਨ ਉਹ ਜਿਹੜੇ ਨੇ ਨਾ ਜੀ, ਉਹਨਾਂ ਦਾ ਲੈਵਲ ਹੀ ਮੈਚ ਨਹੀਂ ਕਿਸੇ ਹੋਰ ਪਾਸੇ ਹੁੰਦਾ। ਉਹ ਕਹਿੰਦੇ ਨੇ ਵੀ ਜੇ ਖੀਰਾ, ਇਕੱਲੇ ਖੀਰੇ ਦੀ ਗੱਲ ਕਰਦੇ ਨੇ ਉਹ, ਕਹਿੰਦੇ ਖੀਰਾ ਕਿਸੇ ਦੁਸ਼ਮਣ ਨੂੰ ਖਵਾਉਣਾ ਤਾਂ ਰਾਤ ਨੂੰ ਖਵਾਓ।
ਅੱਛਾ,
ਗੱਲ ਦੇਖੋ ਕਿੱਡੀ ਕਹੀ ਗਈ ਆ, ਜੇ ਕਿਸੇ ਮਤਲਬ ਆਏ ਗਏ ਨੂੰ ਖਵਾਉਣਾ ਵੀ ਤੁਸੀਂ ਆਪ ਨਹੀਂ ਖਾਣਾ ਤਾਂ ਦੁਪਹਿਰੇ ਖਾ ਲਓ, ਕੋਈ ਗੱਲ ਨਹੀਂ ਵੱਡੀ, ਪਰ ਜੇ ਤੁਸੀਂ ਆਪ ਖਾਣਾ ਆਪਦੇ ਜਿਉਣ ਵਾਸਤੇ ਤਾਂ ਸਵੇਰੇ ਖਾਲੀ ਪੇਟ ਪਹਿਲਾਂ ਖੀਰਾ ਖਾਵੋ।
ਠੀਕ ਹੈ ਜੀ,
ਤੁਸੀਂ ਦੇਖਿਓ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਕਿੰਨਾ ਨਰਕ ਨਿਕਲ ਜਾਂਦਾ।
ਕੀ ਫਾਇਦਾ ਜੀ ਦਾ ਡਾਕਟਰ ਸਾਹਿਬ?
ਸਭ ਤੋਂ ਵੱਡਾ ਫਾਇਦਾ ਜੀ, ਇਹਨੇ ਤੁਹਾਡੇ ਲੀਵਰ ਨੂੰ ਵਾਸ਼ ਕਰਨਾ, ਤੁਹਾਡੇ ਹਾਰਟ ਨੂੰ ਔਰ ਬ੍ਰੇਨ ਨੂੰ ਵਾਸ਼ ਕਰਨਾ। ਵਾਸ਼ ਪਤਾ ਕਿਵੇਂ ਕਰਨਾ ਇਹਨੇ, ਜਿਵੇਂ ਅਸੀਂ ਗੰਦਾ ਕੱਪੜਾ ਜਿਹੜਾ ਅਸੀਂ ਪੂਰਾ ਦਿਨ ਗੰਦਾ ਕੀਤਾ, ਰਾਤ ਨੂੰ ਉਹਨੂੰ ਆਪਾਂ ਲਿਆ ਕੇ ਡਿਟਰਜੈਂਟ ਦੇ ਵਿੱਚ ਪਾ ਦਿੰਦੇ ਹਾਂ ਮਸ਼ੀਨ 'ਚ ਧੋਣ ਵਾਸਤੇ, ਇਹ ਖੀਰਾ ਉਹ ਡਿਟਰਜੈਂਟ ਹੈ ਤੁਹਾਡੇ ਇੰਟਰਨਲ ਔਰਗਨਸ ਦਾ, ਉਹਨਾਂ ਨੂੰ ਸਾਫ਼ ਕਰਨ ਦਾ। ਆਪਾਂ ਕੀ ਕਰਦੇ ਹਾਂ, ਸਵੇਰੇ ਸਵੇਰੇ ਉੱਠ ਕੇ ਹੋਰ ਕੋਈ ਕੰਮ ਕਰੀਏ ਨਾ ਕਰੀਏ, ਪਹਿਲਾਂ ਚਾਹ ਦਾ ਕੱਪ ਇਹਨਾਂ ਦੇ ਉੱਤੇ ਡੋਲ ਦਿੰਦੇ ਹਾਂ ਵਿਚਾਰਿਆਂ ਦੇ ਉੱਤੇ, ਇਹ ਫਿਰ ਗਾਲਾਂ ਕੱਢਦੇ ਨੇ ਵੀ ਲੀਵਰ ਹਾਰਟ ਬ੍ਰੇਨ ਵੀ ਅਸੀਂ ਉਹ ਤੁਹਾਨੂੰ ਬਚਾਉਣਾ, ਇੱਕ ਦਿਨ ਅਸੀਂ ਉਹ ਸਿੱਟਾਂਗੇ ਤੈਨੂੰ ਜਿਵੇਂ ਤੂੰ ਸਾਡੇ 'ਤੇ ਚਾਹ ਪਾਈ ਜਾਂਦਾ। ਕਿਉਂ ਇਹਨਾਂ ਨੂੰ ਜੇ ਤੁਸੀਂ ਸਵੇਰੇ ਸਵੇਰੇ ਦੇਖੋ, ਸਭ ਤੋਂ ਵੱਡੀ ਗੱਲ ਖੀਰਾ ਦੇ ਦਿਓ, ਬਹੁਤ ਵਧੀਆ, ਖੀਰਾ ਮਜਬੂਰੀ ਆ, ਗਾਜਰ ਲੈ ਲਓ, ਗਾਜਰ ਨੂੰ ਚਬਾ ਚਬਾ ਕੇ ਖਾਓ। ਹੁਣ ਕਈ ਕਹਿਣਗੇ ਬਹਾਨਾ ਬਣਾਉਣਗੇ, ਗਾਜਰ ਤਾਂ ਜੀ ਹੁਣ ਦੂਜੀ ਆਉਂਦੀ ਹੈ, ਪੀਲੀ ਜੀ ਆਉਂਦੀ ਹੈ, ਤਾਂ ਕੀ ਹੋ ਗਿਆ? ਕਾਲਾ ਬੰਦਾ ਹੋਵੇ, ਪੀਲਾ ਬੰਦਾ ਹੋਵੇ, ਗੁਣ ਤਾਂ ਉਹ 'ਚ ਬੰਦਿਆਂ ਵਾਲੇ ਨੇ,
ਬਿਲਕੁਲ
ਗੁਣ ਤਾਂ ਉਹੀ ਨੇ, ਉਹਦੇ ਗੁਣ ਤਾਂ ਨਹੀਂ ਗਏ। ਸਵਾਦ ਨਾ ਦੇਖੋ, ਉਹਨੂੰ ਚੱਬ ਚੱਬ ਕੇ ਖਾਓ, ਚੱਬ ਚੱਬ ਕੇ ਖਾਓ। ਜਿਹੜਾ ਬੰਦਾ ਗਾਜਰ ਇੱਕ ਰੋਜ਼ ਖਾ ਸਕਦਾ ਤਾਂ ਉਹਨੂੰ ਕਦੇ ਵੀ ਜ਼ਿੰਦਗੀ 'ਚ ਕੋਈ ਐਂਬੂਲੈਂਸ ਲੈਣ ਨਹੀਂ ਆ ਸਕਦੀ ਘਰ 'ਚ, ਕਿਉਂਕਿ ਉਹਦਾ ਹਾਰਟ ਬਿਲਕੁਲ ਸੇਫ ਰਹੂਗਾ, ਉਹਨੂੰ ਸਾਹ ਨਹੀਂ ਚੜੂਗਾ। ਜਿਵੇਂ ਥੋੜ੍ਹਾ ਜਿਹਾ ਭੱਜਦਾ ਹੈ ਬੰਦਾ, ਤੁਰਦਾ, ਪੌੜੀਆਂ ਚਾਰ ਚੜ੍ਹ ਕੇ ਪਾਣੀ ਦਿਓ, ਹਫ ਜਾਂਦਾ, ਮਤਲਬ ਉਹ ਚੀਜ਼ਾਂ ਗਾਜਰ ਬਚਾਉਂਦੀਆਂ, ਤੁਹਾਡੇ ਲੰਗਸ ਨੂੰ ਤਾਕਤ ਦਿੰਦੀਆਂ। ਅਤੇ ਔਰ ਉਸ ਤੋਂ ਬਾਅਦ ਤੀਜਾ ਜਿਹੜਾ ਫਰੂਟ ਹੈ ਉਹ ਚੁਕੰਦਰ ਹੈ। ਤੁਹਾਡੇ ਲਈ ਤਿੰਨ ਚੀਜ਼ਾਂ ਨੇ ਜਿਹੜੀਆਂ ਸਵੇਰੇ ਖਾਲੀ ਪੇਟ, ਆਂਵਲਾ, ਚੁਕੰਦਰ, ਖੀਰਾ, ਅਤੇ ਗਾਜਰ ਜਿਹੜੀ ਉਸ ਤੋਂ ਬਾਅਦ। ਇਹਦੇ 'ਚ 20 ਮਿੰਟ ਦਾ ਗੈਪ ਪਾ ਕੇ ਇੱਕ ਅਨਾਰ, ਕਦੇ ਅਨਾਰ ਖਾ ਲਓ, ਕਦੇ ਸੇਬ ਖਾ ਲਓ, ਕਦੇ ਤਰਬੂਜ਼ ਖਾ ਲਓ। ਦੇਖੋ 5-star ਵਰਗੇ ਵੱਡੇ ਵੱਡੇ ਹੋਟਲਾਂ 'ਚ ਜਦ ਆਪਾਂ ਜਾਂਦੇ ਹਾਂ, ਸਵੇਰੇ ਬ੍ਰੇਕਫਾਸਟ ਦੇ ਵਿੱਚ ਪਹਿਲਾਂ ਤਰਬੂਜ਼ ਪਿਆ ਹੁੰਦਾ ਮੂਹਰੇ,
ਪਿਆ ਹੁੰਦਾ ਜੀ,
ਉਹ ਕਿਉਂ ਪਿਆ? ਹੀਰੋ ਹੈ ਉਹ ਸਾਡਾ
ਤਰਬੂਜ਼। ਇਹਨਾਂ ਦੀ ਫਿਰ ਸਮੂਦੀ ਵੀ ਬਣਾ ਸਕਦੇ ਸਾਰਿਆਂ ਦੀ?
ਬਣਾ ਸਕਦੇ ਹਾਂ, ਬਹੁਤ ਵਧੀਆ ਗੱਲ ਆ। ਬੱਚਿਆਂ ਨੂੰ ਅਸੀਂ ਕਹਿੰਦੇ ਹਾਂ, ਅੱਜ ਸੋਢੀ ਸਾਹਿਬ ਇੱਕ ਬਹੁਤ ਵੱਡਾ ਜਿਹੜਾ ਮੈਂ ਆਪਦੇ ਆਪ 'ਚ ਪ੍ਰਾਊਡ ਫੀਲ ਕਰਦਾ ਕਿ ਮੇਰੇ ਨਾਲ ਯੂਥ ਜੁੜਿਆ। ਮੈਂ ਦੇਖਦਾ ਵੀ 9-10 ਸਾਲ ਦੇ ਬੱਚੇ ਕਲੀਨਿਕ 'ਚ ਆਉਂਦੇ ਆ ਸਾਡੇ ਕੋਲ, ਉਹ ਮੇਰੇ ਨਾਲ ਫੋਟੋ ਖਿਚਾ ਕੇ ਜਾਂਦੇ ਆ। ਬੱਚੇ ਕਿੱਥੇ ਜਾਂਦੇ ਸੀ ਡਾਕਟਰਾਂ ਕੋਲ? ਉਹ ਦਾਦੀ ਨਾਲ ਆਉਂਦੇ ਆ ਵੀ ਦਾਦੀ ਨੂੰ ਦਵਾਈ ਦਵਾਉਣ ਨਾਲ ਆਉਂਦੇ ਆ ਵੀ ਮੈਂ ਵੀ ਮਿਲ ਕੇ ਆਉਣਾ ਗੋਇਲ ਸਾਹਿਬ ਨੂੰ। ਦੇਖੋ ਐਡੇ ਛੋਟੇ ਬੱਚੇ ਦੇ ਦਿਲ 'ਚ ਜਗ੍ਹਾ ਬਣਾਉਣੀ ਔਰ ਯੂਥ ਦੇ ਦਿਲ 'ਚ ਜਗ੍ਹਾ ਬਣਾਉਣੀ, ਇਹ ਸਿਰਫ ਇਸੇ ਕਰਕੇ ਬਣਦੀ ਹੈ। ਜਦ ਮੈਂ ਕਹਿੰਦਾ ਵੀ ਆਪਣੇ ਬੱਚਿਆਂ ਦੀ ਕੱਦ ਦਾ ਧਿਆਨ ਰੱਖੋ, ਸਿਹਤ ਦਾ ਧਿਆਨ ਰੱਖੋ, ਬੱਚਿਆਂ ਨੂੰ ਸ਼ਹਿਦ ਖਿਲਾਓ, ਬੱਚਿਆਂ ਨੂੰ ਦੁੱਧ 'ਚ ਪਾ ਕੇ ਰਾਤ ਨੂੰ ਸੌਣ
ਲੱਗੋ। ਤੁਹਾਡੀਆਂ ਗੱਲਾਂ ਇੰਪੋਰਟੈਂਟ ਲੱਗਦੀਆਂ, ਕੋਈ ਬੰਦਾ ਹੈ ਜਿਹੜਾ ਹਸਪੀਟਲ ਸਾਨੂੰ ਡਿਸਕਨੈਕਟ ਕਰਦਾ,
ਡਿਸਕਨੈਕਟ।
ਆਪਾਂ ਫੈਟੀ ਲੀਵਰ ਤੇ ਵਾਪਸ ਆਉਣੇ ਆ, ਹੱਲ ਵੱਲ ਤੁਰ ਗਏ ਆਪਾਂ। ਸ਼ਰਾਬ ਪੀਣ ਵਾਲੇ ਕਹਿ ਦਿੰਦੇ ਆ ਲੈ ਫਲਾਨਾ ਬੁੜੀ ਕਿਹੜਾ ਸ਼ਰਾਬ ਪੀਂਦੀ ਆ, ਔਰਤਾਂ ਕਿਹੜਾ ਸ਼ਰਾਬ ਪੀਂਦੀਆਂ, ਉਹਦਾ ਵੀ ਤਾਂ ਲਿਵਰ ਖਰਾਬ ਹੋ ਗਿਆ, ਨਿਆਣੇ ਕਿਹੜਾ ਸ਼ਰਾਬ ਪੀਂਦੇ ਆ। ਇਹ ਪਰਦਾ ਚੱਕੋ ਵੀ ਜਿਹੜਾ ਲਿਵਰ ਫੈਟੀ ਹੋਣਾ, ਇਹਦੇ ਹੋਰ ਵਜ੍ਹਾ ਕੀ ਹੈਗੀਆਂ ਦਾਰੂ ਤੋਂ ਇਲਾਵਾ, ਜਿਹੜੇ ਆਮ ਬੰਦਿਆਂ ਦੇ ਫੈਟੀ ਹੁੰਦੇ?
ਮੇਰੇ ਖਿਆਲ ਨਾਲ ਸੋਢੀ ਸਾਹਿਬ ਜਿਹੜੀ ਪ੍ਰੈਕਟੀਕਲ ਗੱਲ ਹੈ, ਜਿਹੜੀ ਸਭ ਸਮਝ ਆਊਗੀ ਇੱਕ ਮਿੰਟ 'ਚ ਸਮਝ ਆਊਗੀ ਲੋਕਾਂ ਨੂੰ, ਕਿ ਲਿਵਰ ਦਾ ਜਿਹੜਾ ਸਭ ਤੋਂ ਵੱਡਾ ਦੁਸ਼ਮਣ ਹੈ ਸਾਡਾ, ਉਹ ਸਾਡਾ ਫਰਿੱਜ ਹੈ, ਜਿਹੜਾ ਅਸੀਂ ਘਰੇ ਰੱਖਿਆ ਸਜਾ ਕੇ, 1-1.5 ਲੱਖ ਦਾ 2 ਲੱਖ ਦਾ, ਬਈ ਆਹ ਫਰਿੱਜ
ਅਲਮਾਰੀ ਦੋ ਵੀ ਰੱਖੇ ਗਈਆਂ,
ਐਂ ਦਿਖਾਉਣੇ ਆਏ ਗਏ ਰਿਸ਼ਤੇਦਾਰ ਨੂੰ ਚੌੜੇ ਹੋ ਕੇ ਵੀ
ਅਲਮਾਰੀ ਜਿਹੜੇ ਫਰਿੱਜ ਰੱਖੇ ਨੇ।
ਹਾਂ, ਐਂ ਨਹੀਂ, ਆਪਾਂ ਉਸ ਟਾਈਮ ਇਹ ਭੁੱਲ ਜਾਂਦੇ ਹਾਂ ਵੀ ਇਹ ਸਾਡਾ ਦੁਸ਼ਮਣ ਆ। ਸਾਨੂੰ ਐਂ ਲੱਗਦਾ ਵੀ ਬਸ ਦਿਖਾ ਤਾ ਰਿਸ਼ਤੇਦਾਰ ਨੂੰ, ਮੈਂ ਤਾਂ ਉਹਨੂੰ ਮਤਲਬ ਕਿ ਸੀਨਾ ਫੂਕਤਾ ਮੈਂ ਉਹਦਾ, ਉਹ ਵੀ ਜਾ ਕੇ ਦੂਜੇ ਦਿਨ ਜਾਂਦਾ ਸ਼ੋਰੂਮ 'ਚ, ਉਹ ਵੀ ਲਿਆ ਕੇ ਫਿਰ ਫੋਟੋ ਪਾਉਂਦਾ, ਮੈਂ ਵੀ ਲਿਆਇਆ
ਤੇਰੇ ਗਲਾਸ ਮੂਹਰੇ, ਕਰ ਦੋ ਆਪੇ ਪਾਣੀ ਆਉਂਦਾ,
ਆਪੇ ਆਉਂਦਾ, ਐਂ ਕੱਢ ਕੱਢ, ਮਤਲਬ ਕਹਿਣ ਦਾ ਵੀ ਉਹ ਜਿਹੜੀ ਚੀਜ਼ ਹੈ ਸਰ। ਦੇਖੋ ਪਾਣੀ ਪੀਓ ਘੜੇ ਦਾ, ਜੇ ਲੀਵਰ ਬਚਾਉਣਾ,
ਠੀਕ ਹੈ।
ਦੇਖੋ ਤੁਹਾਡਾ ਫਰਿੱਜ ਹੈ, ਮੈਂ ਕਹਿੰਦਾ ਤੁਸੀਂ 2 ਲੱਖ ਦਾ ਲਿਆਓ, ਨਾਲ ਉਹਦੇ ਇੱਕ ਵਧੀਆ ਸਟੈਂਡ ਬਣਾਓ, ਉਹ ਸਟੈਂਡ ਚਾਹੇ ਸਿਉਣੇ ਦਾ ਬਣਾ ਲਓ, ਜੇ ਦਿਖਾਉਣਾ ਤੁਸੀਂ ਘੜਾ ਰੱਖੋ ਉਹਦੇ ਉੱਤੇ ਮਿੱਟੀ ਦਾ, ਜੇ ਬਾਹਲਾ ਪੈਸਾ ਤੁਸੀਂ ਉਹਦੇ 'ਤੇ ਹੋਰ ਚੀਜ਼ ਲਾਉਣੀ ਹੈ, ਚਾਂਦੀ ਚੜ੍ਹਾ ਦਿਓ ਘੜੇ ਦੇ ਉੱਤੇ, ਪਰ ਵਿੱਚ ਘੜਾ ਰੱਖੋ ਮਿੱਟੀ ਦਾ, ਉਹ ਘੜੇ 'ਚ ਰੱਖੋ ਪਾਣੀ, ਉਹਦੇ ਉੱਤੇ ਡੋਈ ਰੱਖੋ, ਉਹ ਵੀ ਬਲਕਿ ਚਾਂਦੀ ਦੀ ਲਿਆ ਕੇ ਰੱਖੋ, ਜੇ ਤੁਹਾਡੀ ਗੁੰਜਾਇਸ਼ ਹੈ, ਨਹੀਂ ਹੈਗੀ ਜਿਹੜੀ ਹੈਗੀ ਉਹ ਰੱਖ ਲਓ, ਮਤਲਬ ਉਹ ਪਾਣੀ ਉਹਦੇ ਨਾਲ ਕੱਢੋ ਅਤੇ ਪੀਣਾ ਸ਼ੁਰੂ ਕਰ ਦਿਉ। ਤੁਸੀਂ ਦੇਖੋ ਤੁਹਾਡੇ ਮਗਰ ਮਗਰ ਤੁਹਾਡਾ ਸਾਰਾ ਟੱਬਰ ਪੀਣ ਲੱਗ ਜਾਓ, ਪਾਣੀ ਫਰਿੱਜ 'ਚੋਂ ਨਾ ਕੱਢੋ,
ਠੀਕ ਹੈ,
ਨੈਚੁਰਲ ਪਾਣੀ ਪੀਓ, ਫਰਿੱਜ 'ਚ ਪਾਣੀ ਰੱਖੋ, ਆਏ ਗਏ ਨੂੰ ਪਿਲਾਉਣਾ, ਹੋਰ ਕਰਨਾ, ਕਿਉਂਕਿ ਅੱਜ ਕੱਲ੍ਹ ਉਹ ਵੀ ਟ੍ਰੈਂਡ ਆ ਵੀ ਭਾਈ ਗਏ ਸੀ ਠੰਡਾ ਪਾਣੀ ਉਹ ਨਹੀਂ ਮਿਲਿਆ, ਉਹ ਪਿਲਾਓ ਅਗਲੇ ਨੂੰ। ਅਤੇ ਦੂਜੀ ਗੱਲ ਸੋਢੀ ਸਾਹਿਬ, ਉਹਦੇ 'ਚ ਅਸੀਂ ਆਟਾ ਗੁੰਨ ਕੇ ਰੱਖਦੇ ਹਾਂ,
ਲੇਡੀਜ਼ ਆ ਤਾਂ 2 ਡੰਗਾਂ ਦਾ ਇਕੱਠਾ ਗੁੰਨ ਲੈਂਦੀਆਂ।
ਹਾਂ, ਉਹ ਆਟਾ ਜਿਹੜਾ ਵੀ ਆਟਾ ਅਸੀਂ ਗੁੰਨ ਲਿਆ, ਉਹ 1/2 ਘੰਟੇ ਬਾਅਦ ਸਾਡੇ ਲਈ ਮਤਲਬ ਹਾਰਮਫੁਲ ਹੈ, ਨੁਕਸਾਨਦੇਹ ਆ, ਅਤੇ ਉਹ ਨੁਕਸਾਨ ਕਿੰਨਾ ਕਰਦਾ ਸੋਚ ਵੀ ਨਹੀਂ ਸਕਦੇ। ਉਹਦਾ ਪਹਿਲਾ ਸਭ ਤੋਂ ਜਿਹੜਾ ਇਫੈਕਟ ਉਹ ਸਾਡੇ ਮੈਦੇ 'ਤੇ ਆ, ਲੀਵਰ 'ਤੇ ਆ, ਔਰ ਸਾਡਾ ਲਿਵਰ ਜਦੋਂ ਖਰਾਬ ਹੁੰਦਾ ਤਾਂ ਉਹਦੇ 'ਤੇ ਅਸੀਂ ਡੇਲੀ ਉਹੀ ਚੀਜ਼ ਖਾ। ਅੱਗੇ ਆਟਾ ਕੀ ਹੁੰਦਾ ਸੀ, ਚਾਹੇ ਮਹੀਨਾ ਪਿਆ ਰਹੇ ਗੁੰਨਿਆ, ਕੁਛ ਨਹੀਂ ਸੀ ਹੁੰਦਾ ਅੱਗੇ ਆਟੇ ਨੂੰ
ਜੀ,
ਸੋਢੀ ਸਾਹਿਬ ਅੱਗੇ ਆਟੇ ਨੂੰ ਨਹੀਂ ਹੁੰਦਾ ਕੁਛ, ਕਿਉਂ? ਕਿਉਂਕਿ ਅਸੀਂ ਕਣਕ ਲਿਆਉਂਦੇ ਸੀ ਵਧੀਆ ਖਰੀਦ ਕੇ, ਮੈਨੂੰ ਹੁਣ
ਸਪਰੇਆਂ ਘੱਟ ਹੁੰਦੀਆਂ ਸੀ ਉਦੋਂ,
ਪਿੰਡਾਂ ਦੀ ਗੱਲ ਹੁਣ ਤੱਕ ਯਾਦ ਹੈ ਜੀ, ਸਾਡੇ ਬਾਬੂ ਜੀ ਦੁਕਾਨ ਕਰਦੇ ਸੀ ਕਰਿਆਨੇ ਦੀ, ਦਾਣਿਆਂ ਵੱਟੇ ਸਮਾਨ, ਸਮਾਨ ਵੱਟੇ ਦਾਣੇ, ਐਂ ਹੁੰਦਾ ਸੀ
ਪੈਸੇ
ਪੂਸੇ, ਅਤੇ ਬੁੜੀਆਂ ਕੌਲੀ ਬਾਟੀ ਲਿਆਉਣੀ, ਆਹ ਲਓ ਜੀ ਬਾਟੀ, ਐਂ ਕਰੋ ਇੱਕ ਇੱਕ ਚਮਚਾ ਨਮਕ ਦੇ ਦਿਉ, ਇੱਕ ਚਮਚਾ ਤੇਲ ਦੇ ਦਿਉ,
ਹੈ ਨਾ, ਮੈਂ ਆਪ ਦਾਣੇ ਵੇਚ ਕੇ ਚੀਜ਼ ਲਿਆਉਂਦਾ ਰਿਹਾ
ਜੀ, ਆਉਂਦਾ ਸੀ ਨਾ, ਤਾਂ ਉਹ ਦੁਕਾਨ ਅਸੀਂ ਵੀ ਕੀਤੀ ਹੋਈ ਆ, ਉਹ ਹੁਣ ਵੀ ਪਿੰਡਾਂ 'ਚ ਚੱਲਦੀਆਂ, ਉਹ ਜਿਹੜੇ ਦਾਣੇ ਸੀ ਉਹ ਪਿਓਰ ਹੁੰਦੇ ਸੀ,
ਸਪਰੇਆਂ ਘੱਟ ਹੁੰਦੀਆਂ ਸੀ ਉਦੋਂ,
ਬੁੜੀਆਂ ਵੱਟਾਂ ਤੋਂ ਛਾਣ ਛਾਣ ਵਿਚਾਰੀਆਂ ਗਰੀਬ ਲਿਆਉਂਦੀਆਂ ਸੀ,
ਹੁਣ ਤਾਂ ਡਾਕਟਰ ਸਾਹਿਬ 5 ਦਿਨ ਪਹਿਲਾਂ ਸਪਰੇ ਕਰਕੇ ਮੁੜੇ ਕਣਕ ਵੱਢ ਲੈਂਦੇ,
ਕਣਕ ਵੱਢ ਲੈਂਦੇ ਆ, ਅਤੇ ਉਹ ਕਣਕ ਅਸੀਂ ਜਦੋਂ ਲਿਆਉਣੀ, ਮੈਨੂੰ ਹੁਣ ਬਹੁਤਾ ਨਹੀਂ ਪਤਾ ਉਹਦੇ ਬਾਰੇ, ਕਲਿਆਣ ਹੁੰਦੀ ਸੀ ਇੱਕ, ਫਲਾਣੀ ਹੁੰਦੀ ਸੀ ਵੀ ਆਹ ਨਹੀਂ ਲੈਣੀ, ਕਲਿਆਣ ਤਾਂ ਮਾੜੀ ਹੈ ਜੀ ਫਲਾਣੀ, ਹੁਣ ਉਹ ਅਸੀਂ ਕਣਕ ਘਰੇ ਲਿਆਉਣੀ, ਘਰੇ ਲਿਆ ਕੇ ਉਹਨੂੰ ਧੋਣਾ ਪਹਿਲਾਂ ਟੱਪ
ਸੁਕਾਉਣਾ,
ਧੋ ਕੇ ਫਿਰ ਮੰਜਾ ਜਿਹੜਾ ਹੁੰਦਾ ਸੀ ਬਾਣ ਦਾ ਉਹਤੇ ਪਾ ਕੇ ਚਾਦਰ ਸੁਕਾਉਣਾ, ਫਿਰ ਉਹ ਚਾਦਰ ਨੂੰ ਬੋਰੀ ਚ ਪਾਉਣਾ। ਸਾਡੇ ਵਰਗੇ ਛੋਟੇ ਹੁੰਦੇ ਸੀ, ਸਾਡੇ ਸਾਈਕਲ ਦੀ ਕੈਂਚੀ ਚ ਬੋਰੀ ਫਸਾ,
ਬੋਰੀ ਫਸਾ ਲੈਣੀ ਬਿਲਕੁਲ।
ਪਿੰਡ ਤੋਂ ਬਾਹਰ ਚੱਕੀ ਹੁੰਦੀ ਸੀ ਸਾਡੇ, ਅਸੀਂ ਚੱਕੀ ਤੇ ਜਾਣਾ, ਫਿਰ ਉਹ ਬੋਰੀ ਦੇ ਨਾਲ ਨਾਲ ਤੁਰਨਾ ਵੀ ਕਿਤੇ ਐ ਨਾ ਹੋਵੇ ਵੀ ਲਾਭ ਸਿੰਘ ਦੀ ਬੋਰੀ ਸਾਡੇ ਘਰੇ ਆ ਜਾਏ, ਸਾਡੀ ਉਹਦੇ ਚਲੀ ਜਾਏ, ਆਪਦਾ ਹੀ ਆਵੇ। ਕਿਉਂਕਿ ਮਿਹਨਤ ਉਹ ਆਟਾ ਉੱਥੋਂ ਪਿਸਣਾ ਚੱਕੀ ਚ, ਆਪਦੀ ਉਹ ਬੋਰੀ ਮੂਹਰੇ ਲੱਗੀ ਹੋਣੀ, ਜਦੋਂ ਪਿਸ ਕੇ ਆਉਣਾ ਉਹਦੇ ਵਿੱਚ ਉਹ ਆਟਾ ਪੈਣਾ, ਉਵੇਂ ਗੱਡ ਮਾਰਨੀ, ਉਹਨੇ ਅੰਦਰੋਂ ਆਵਾਜ਼ ਮਾਰਨੀ ਲਾਲਾ ਸ਼ੰਕਰ ਲਾਲ, ਅਸੀਂ ਕਹਿਣਾ ਸਾਡਾ ਜੀ, ਤੇ ਉਹ ਲੈ ਕੇ ਬੋਰੀ ਘਰੇ ਆਉਣੀ। ਤੇ ਉਹ ਜਦੋਂ ਬੋਰੀ ਘਰੇ ਆਉਂਦੀ ਸੀ, ਉਹ ਆਟਾ ਖਰਾਬ ਹੀ ਨਹੀਂ ਹੁੰਦਾ ਸੀ।
ਹੁਣ ਥੈਲੀਆਂ ਵਾਲਾ ਆ ਗਿਆ,
ਹੁਣ ਸਾਨੂੰ ਐ ਨੀ ਪਤਾ ਵੀ ਕਿਹੜਾ ਬਣਾਉਂਦਾ
ਵਿੱਚ ਸਵਾਹ ਆ ਕੇ ਮਿੱਟੀ ਆ
ਕੀ ਨਹੀਂ। ਉਹਦੇ ਉਹ ਸਾਡੇ ਬੱਚੇ ਵੀ ਉਹੋ ਜਿਹੇ ਹੋ ਗਏ, ਮੌਲ ਚੋਂ ਲਿਆ ਆਟਾ, ਉਹੀ ਆਟਾ ਜਦ ਤੁਸੀਂ ਗੁੰਨਦੇ ਆ, ਤੁਸੀਂ ਦੇਖੋ ਆਟੇ ਤੇ ਰੰਗ ਦੀ ਲੇਅਰ ਚੜ ਜਾਂਦੀ ਹੈ, ਤੁਸੀਂ ਜਦੋਂ ਆਟੇ ਨੂੰ ਕੱਢੋਗੇ ਉਹਦੇ ਵਿੱਚੋਂ ਫਰਿੱਜ ਚੋਂ, ਤੇ ਇੱਕ ਕਲਰ ਦੀ ਲੇਅਰ, ਉਹ ਜਿਹੜੀ ਲੇਅਰ ਹੈ ਅਸੀਂ ਉਹ ਵੀ ਨੀ ਕਮਲੇ ਲਾਉਂਦੇ ਵੀ ਇਹਨੂੰ ਤਾਂ ਲਾ ਦੋ ਇੰਨੀ ਕੁ ਨੂੰ ਤਾਂ ਕਿ ਉਹ ਇੱਕ ਪੇੜਾ ਘੱਟ ਬਣ ਜੂ, ਇਹਨੂੰ ਲਾ ਕੇ ਬਾਹਰ ਸਿੱਟ ਦਿਓ, ਉਹ ਵੀ ਜੇ ਬਾਹਰ ਨਹੀਂ ਸਿੱਟਣੀ ਡੰਗਰ ਪਸ਼ੂ ਨੂੰ ਪਾ ਦਿਓ, ਉਹ ਵੀ ਨਹੀਂ ਕਰਦੇ। ਤੇ ਉਹਦੇ ਵਿੱਚ ਹੀ ਉਹਨੂੰ ਦੁਬਾਰਾ ਗੁੰਨ ਦਿੰਦੇ ਆ। ਇੱਕ ਤਾਂ ਲੀਵਰ ਦਾ ਸਭ ਤੋਂ ਵੱਡਾ ਦੁਸ਼ਮਣ ਹੈਗਾ ਇਹ
ਫਰਿੱਜ,
ਇਹਨੂੰ ਕਿਵੇਂ ਸੁਧਾਰੋਗੇ, ਇਹ 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 ਬੈ ਨਹੀਂ ਸਮਝ ਸਕਦਾ। ਤੁਸੀਂ ਸਾਰੇ ਹੀ ਸਿਆਣੇ ਹੋ, ਸੱਜਣ ਹੋ, ਬੀਬੇ ਹੋ, ਇਸ ਗੱਲ ਨੂੰ ਕਿਵੇਂ ਸੁਧਾਰੋਗੇ? ਘੱਟੋ ਘੱਟ ਆਟਾ ਤੇ ਪਾਣੀ ਸੈੱਟ ਕਰ ਲਓ, ਮੈਂ ਕਹਿੰਦਾ ਬਾਕੀ ਦਾ ਆਪੇ ਹੀ ਸੈੱਟ ਹੋ ਜਾਣਾ ਸਿਸਟਮ। ਆਟੇ ਤੇ ਪਾਣੀ ਨੇ ਬਰਬਾਦ ਕਰਤਾ, ਫਿਰ ਤੁਸੀਂ ਉਦੋਂ ਉੱਪਰ ਹੋਰ ਇੱਕ ਨਵਾਂ ਜ਼ਹਿਰ ਆ ਗਿਆ ਸਾਡੇ 'ਚ, ਉਹ ਆ ਗਿਆ ਕੋਲਡ ਡਰਿੰਕ। ਰੋਟੀ ਖਾ ਕੇ ਕਹਿੰਦੇ ਜੀ ਜਾਂ ਤਾਂ ਚਾਹ ਪੀ ਲਓ ਜਾਂ ਕੋਲਡ ਡਰਿੰਕ ਪੀ ਲਓ।
ਕਈ ਤਾਂ ਜੀ ਡਾਇਟ ਕੋਕ ਨਾਲ ਰੋਟੀ ਦੇ ਪੀਂਦੇ ਮੈਂ ਵੇਖਿਆ ਜੀ, ਬੜੇ ਬੰਦੇ ਅੰਗਰੇਜ਼ ਬਣੇ ਹੋਏ ਆ।
ਸੋਢੀ ਸਾਹਿਬ, ਤੁਸੀਂ ਇਹ ਸਮਾਂ ਦੇਖਿਆ ਹੋਊ, ਤੁਹਾਡੇ ਬਾਪੂ ਜੀ ਨੇ ਦੇਖਿਆ ਹੋਊ ਜਾਂ ਸਟੋਰੀਆਂ 'ਚ ਸੁਣੀਆਂ ਹੋਣੀਆਂ। ਅਸੀਂ ਪਿੰਡਾਂ 'ਚ ਪੜ੍ਹੇ ਹਾਂ, ਮੇਰਾ ਪਿੰਡ ਹੈ ਮਨਵੀਂ, ਚੌਂਦਾ ਮਨਵੀਂ, ਮਲੇਰਕੋਟਲੇ ਕੋਲੇ ਪਿੰਡ ਸੀ। ਜਾਂਦੇ ਸੀ ਥੈਲਾ ਲੈ ਕੇ, ਕੱਚੇ ਪਹੇ ਹੁੰਦੇ ਸੀ, ਨੰਗੇ ਪੈਰ, ਅੱਧੀ ਤਾਂ ਉੱਥੇ ਮੱਡ ਬਾਤ ਹੋ ਜਾਂਦਾ ਸੀ ਸਾਡਾ, ਤੇ ਉਹਦੇ ਨਾਲ ਬਚਪਨ ਸਾਡਾ ਜਿਹੜਾ ਸੀ ਮਜ਼ਬੂਤ ਹੁੰਦਾ ਗਿਆ। ਤੇ ਉਹਦੇ 'ਚ ਕੀ ਹੁੰਦਾ ਸੀ, ਥੈਲਾ ਰੱਖਣਾ ਐਂ, ਰੋਟੀ ਹੁੰਦੀ ਸੀ ਪੌਣੇ 'ਚ, ਲੀਰ 'ਚ ਚਾਰ ਰੋਟੀਆਂ, ਉਹਦੇ ਵਿੱਚ ਅੰਬ ਦਾ ਚਾਰ, ਵੱਧ ਤੋਂ ਵੱਧ ਅੰਬ ਦੇ ਚਾਰ 'ਚ ਮੇਥੀ ਕਲੌਂਜੀ ਪਾਈ ਹੋਣੀ, ਹੈ ਜੀ, ਉਹ ਹੁੰਦਾ ਸੀ। ਹੁਣ ਅੱਜ ਤਾਂ ਤਰਵੰਗਾ ਚਾਰ ਆਉਣ ਲੱਗ
ਗਿਆ, ਚਟਨੀ ਬਣੀ ਹੋਣੀ ਘਰੇ,
ਜਾਂ ਚਟਨੀ ਬੜੀ ਵਧੀਆ ਉਹ ਹੋਣੀ, ਤੇ ਨਾਲ ਹੋਣੀ ਐਡੀ ਬੜੀ ਬੋਤਲ ਲੱਸੀ ਦੀ, ਐਂ ਗੱਡੀ ਹੁੰਦੀ ਹੈਨਾ, ਝੋਲੇ ਦੇ ਨਾਲ
ਗੱਡੀ ਹੁੰਦੀ, ਤੇ ਕਈ ਵਾਰ ਠੰਡੀ ਕਰਨਾ ਸਿਰਫ ਖਾਲ ਜੀ ਰੱਖ ਦਿੰਦੇ,
ਸੂਏ 'ਚ ਸਿੱਟ ਲੈਂਦੇ। ਤੇ ਉਹ ਨਾ ਮਤਲਬ ਉਹ ਫਿਰ ਜਦੋਂ ਰੋਟੀ ਖਾਣੀ, ਐਂ ਕਰ ਕਰਕੇ ਭੂਖਣੀਆਂ ਬਣਾ ਬਣਾ ਕੇ ਖਾਣੀ, ਨਾਲ ਲੱਸੀ ਪੀਂਦੇ ਰਹਿਣਾ, ਤੇ ਅੱਜ ਬੋਲਦੀ ਆ ਸਿਰ ਚੜ੍ਹ ਕੇ, ਅੱਜ ਸੱਠਾਂ ਦੇ ਹੋ ਗਏ ਬਹੁਤ ਜੀ, ਅਸਲੀ ਬਾਲ ਨੇ, ਇੱਕ ਵੀ ਬਾਲ ਰੰਗ ਨਹੀਂ ਲਾਇਆ ਕਦੇ, ਔਰ ਬਾਲ ਪਿਓਰ ਨੇ, ਔਰ ਬਾਲ ਬਚਾਏ ਹੋਏ ਨੇ। ਤੇ ਦੂਜੀ ਗੱਲ, ਇਹ ਬਾਲ ਜਿਹਦੇ 60 ਸਾਲ ਦੀ ਉਮਰ 'ਚ ਕਾਲੇ ਨੇ ਔਰ ਪਿਓਰ ਨੇ, ਸਮਝੋ ਉਹਨੂੰ ਕੋਈ ਬਿਮਾਰੀ ਨਹੀਂ ਅੰਦਰ, ਜੇ ਬਿਮਾਰੀ ਜੇ ਉਹਦੇ ਬਾਲ ਚਿੱਟੇ ਹੋਣ ਲੱਗ ਗਏ, ਸਮਝੋ ਉਹਦੇ ਲੀਵਰ 'ਤੇ ਅਸਰ ਪੈ ਗਿਆ। ਮਤਲਬ ਕਹਿਣ ਦਾ,
ਕੋਲਡ ਡਰਿੰਕ 'ਤੇ
ਉਹ ਚੀਜ਼ਾਂ ਅੱਜ ਵੀ ਜਿਹੜੇ ਸਾਡੇ ਕੋਲ ਪੇਸ਼ੈਂਟ ਆ ਰਹੇ ਨੇ ਨਾ ਜੀ ਜ਼ਿਆਦਾ, ਉਹ 40-42 ਸਾਲ ਵਾਲੇ ਆ ਰਹੇ ਨੇ। ਜਿਹੜੇ 60-65 ਵਾਲੇ ਨੇ ਉਹ ਕਹਿੰਦੇ ਨੇ ਗੋਡੇ ਗੋਡੇ ਨਹੀਂ ਦੁਖਦੇ ਗੋਇਲ ਸਾਹਿਬ, ਮਾੜੀ ਜੀ ਵੀਕਨੈਸ ਜੀ ਫੀਲ ਹੁੰਦੀ ਆ, 60-62 ਵਾਲੇ ਦੇ ਗੋਡੇ ਛੇਤੀ ਨਹੀਂ ਦੁਖਦੇ। ਕਿਉਂ? ਉਹਨੇ ਜਿਹੜੀ ਆਪਦੀ ਉਮਰ 'ਚ ਖੁਰਾਕ
ਖਾਧੀ
ਉਹ ਅੱਜ ਕੰਮ ਕਰ ਰਹੀ ਆ। ਉਹ ਜਿਹੜਾ 42 ਵਾਲਾ ਆ ਰਿਹਾ, ਉਹਦੇ ਹੱਥ ਤਾਂ ਲੱਗਿਆ ਹੀ ਉਹ ਦੇਸੀ ਘਿਓ, ਜਿਹੜਾ 500 ਦਾ ਡੱਬਾ, ਉਹਨੂੰ ਅਸਲੀ ਮਿਲਿਆ ਹੀ ਨਹੀਂ, ਘਰੇ ਕੱਢਿਆ ਨਹੀਂ ਕਿਸੇ ਨੇ,
ਹਾਂਜੀ।
ਫਿਰ ਉਹਨੂੰ ਸਰੋਂ ਦਾ ਤੇਲ ਉਹ ਮਿਲਿਆ, ਜਿਹੜੀ 80-90 ਰੁਪਏ ਦੀ ਬੋਤਲ ਰਹੀ ਆ, ਹੁਣ ਉਹ 200 ਦੀ ਹੋ ਗਈ। ਮਤਲਬ ਉਹ 'ਚ ਕਿਹੜਾ ਤੇਲ ਪਾਊਗਾ, ਕੀ ਅਸਲੀ ਦੇ ਦੂਗਾ ਤੁਹਾਨੂੰ? ਮਤਲਬ ਉਹਨੇ ਖਾਧਾ ਹੀ ਆਹੀ ਕੁਛ ਆ, ਆਟਾ ਵੀ ਥੈਲੀ ਦਾ ਖਾਧਾ।
ਕੋਲਡ ਡਰਿੰਕ ਦਾ ਪ੍ਰਭਾਵ ਕਿਵੇਂ ਫਿਰ ਡਟਸਾ ਪੈਂਦਾ ਹੈ?
ਕੋਲਡ ਡਰਿੰਕ ਦਾ ਜਿਹੜਾ ਹੈਗਾ ਨਾ ਜੀ, ਜਿਵੇਂ ਹੁਣ ਅਸੀਂ ਰੋਟੀ ਖਾ ਲਈ, ਰੋਟੀ ਖਾਈ ਅਸੀਂ ਗਰਮ ਗਰਮ, ਅੱਗ ਵਰਗੀ ਰੋਟੀ ਖਾਧੀ, ਅੰਦਰ ਵੀ ਅਗਨੀ ਜਗਲ ਵੀ ਸਾਡੇ, ਜਿਹਨੂੰ ਅਸੀਂ ਪਿਓਰ ਮਤਲਬ ਉਹਨੂੰ ਹਜ਼ਮ ਕਰਨ ਵਾਸਤੇ ਜਠਰ ਅਗਨੀ ਆ, ਸਾਡੀ ਜਠਰ ਦੇ ਵਿੱਚ ਅਗਨੀ ਚੱਲਦੀ ਹੈ, ਲੀਵਰ
ਜਿਵੇਂ ਆਯੁਰਵੇਦ ਵਾਤ ਪਿੱਤ ਕਫ ਤੇ ਚੱਲਦਾ,
ਹਾਂ ਇਸੇ ਤਰ੍ਹਾਂ ਜਠਰ ਅਗਨੀ ਆ ਜਿਹੜੀ ਖਾਣੇ ਨੂੰ ਹਜ਼ਮ ਕਰਦੀ ਆ। ਪਹਿਲਾਂ ਤਾਂ ਉਹ ਅਗਨੀ ਆਪਦਾ ਮੈਸੇਜ ਦਿੰਦੀ ਆ ਤੁਹਾਨੂੰ ਵੀ ਹੁਣ ਭੁੱਖ ਲੱਗ ਗਈ, ਫਿਰ ਤੁਸੀਂ ਜਦੋਂ ਖਾਣਾ ਖਾਂਦੇ ਹੋ ਫਿਰ ਉਹ ਜਲਣਾ ਸ਼ੁਰੂ ਹੁੰਦੀ ਹੈ। ਕਈਆਂ ਨੂੰ ਮੇਰੇ ਬਹੁਤ ਆਉਂਦਾ, ਕਈ ਲੋਕਾਂ ਨੂੰ ਆਉਂਦਾ ਮੂੰਹ 'ਤੇ ਪਸੀਨਾ, ਖਾਣਾ ਖਾਂਦੇ ਹੋਏ ਜਿਸਮ ਨੂੰ ਪਸੀਨਾ, ਕਈਆਂ ਦੇ ਕੱਪੜੇ ਗਿੱਲੇ ਹੋ ਜਾਂਦੇ। ਕਿਉਂ? ਉਹ ਅੰਦਰ ਬੋਡੀ ਅਗਨੀ ਪੈਦਾ ਹੋ ਗਈ, ਖਾਣੇ ਨੂੰ ਹਜ਼ਮ ਕਰ ਰਹੀ ਹੈ, ਬੋਡੀ ਲੈ ਰਹੀ ਹੈ ਉਹਨੂੰ। ਅਤੇ ਉਹ ਜਦੋਂ ਅਸੀਂ ਕੀ ਕਰਦੇ ਹਾਂ, ਖਾਣਾ ਖਾ ਲਿਆ, ਅੰਦਰ ਗਰਮੀ ਤਾਂ ਹੋ ਹੀ ਗਈ, ਅਸੀਂ ਉਹ ਗਰਮੀ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ, ਚੱਕਦੇ ਹਾਂ ਸਿੱਧਾ ਕੋਲਡ ਡਰਿੰਕ ਠੋਕ ਲੈਂਦੇ ਹਾਂ, ਜਾਂ ਅਸੀਂ ਠੰਡਾ ਠੰਡਾ ਪਾਣੀ ਬਰਫ਼ ਪਾ ਕੇ ਚਿੱਲ ਪਾਣੀ ਪੀਂਦੇ ਹਾਂ। ਉਹਦਾ ਕੀ ਮਤਲਬ ਹੋਇਆ ਕਿ ਅਗਨੀ ਜਲ ਰਹੀ ਸੀ, ਤੁਸੀਂ ਤਸਲੇ 'ਚ ਅੱਗ ਜਲਾ ਲਓ ਗੋਹੇ ਦੀ, ਉਹਦੇ ਉੱਤੇ ਪਾਣੀ ਪਾਓ, ਕੀ ਨਿਕਲੂਗਾ?
ਧੂੰਆਂ ਨਿਕਲੂਗਾ।
ਉਹ ਫਿਰ ਉਹ ਧੂੰਆਂ ਕੀ ਹੁੰਦਾ? ਗੈਸ, ਗੈਸ ਬਣ ਗਈ, ਜਲਣ ਹੋ ਗਈ, ਐਸੀਡਿਟੀ ਹੋ ਗਈ, ਉਹ ਚੀਜ਼ ਉਹਦੇ ਨਾਲ ਇਹ ਬਿਮਾਰੀਆਂ ਪੈਦਾ। ਅੱਛਾ, ਫਿਰ ਉਹ ਐਸੀਡਿਟੀ ਦੀਆਂ ਦਵਾਈਆਂ ਲੈਂਦਾ ਫਿਰੀ ਜਾਂਦਾ, ਉਹ ਇਹ ਸੋਚਦਾ ਨਹੀਂ ਵੀ ਗੜਬੜ ਕਿੱਥੇ ਆ, ਜੇ ਉਦੋਂ ਬਚ ਗਿਆ ਤਾਂ ਦਵਾਈ ਦੀ ਲੋੜ ਹੀ ਨਹੀਂ। ਮਤਲਬ ਕਹਿਣ ਦਾ ਕਿ ਫਿਰ ਉਹ ਮੈਨੂੰ ਕਈ ਪੁੱਛਣਗੇ ਫਿਰ ਕੀ ਪੀਏ ਗੁਲ ਸਾਹਿਬ, ਤੁਸੀਂ ਤਾਂ ਕਹਿਤਾ ਲੱਸੀ ਪੀ ਲੋ, ਠੰਡੀ ਨਾ ਕਰੋ, ਨਾਰਮਲ ਲੱਸੀ ਪੀ ਲੋ, ਉਹਦੇ ਨਾਲ ਤੁਸੀਂ ਦੁੱਧ ਪੀ ਲੋ, ਕੱਚਾ ਕੱਚੀ ਲੱਸੀ ਬਣਾ ਕੇ ਦੁੱਧ ਪੀ ਲੋ। ਜੇ ਹੋਰ ਕੁਛ ਨਹੀਂ ਮਿਲਦਾ, ਜਿਹੜੀ ਦਾਲ ਖਾਧੀ ਹੈ ਉਹ ਬਾਟੀ ਲਿਬੜੀ ਪਈ ਹੈ ਨਾ, ਉਹ ਚ ਪਾਣੀ ਪਾ ਕੇ ਉਹਨੂੰ ਪੀ ਲੋ। ਜਸਟ ਉਹਨੇ ਫੂਡ ਦਾ ਰੂਪ ਲੈ ਲੈਣਾ। ਪਾਣੀ ਰੇ ਪਾਣੀ ਤੇਰਾ ਰੰਗ ਕੈਸਾ, ਜਿਸਮੇ ਮਿਲਾ ਦੋ ਲਗੇ ਉਸ ਜੈਸਾ। ਉਹ ਜਿਹਦੇ ਚ ਪਾਣੀ ਮਿਲ ਗਿਆ ਉਹਨੇ ਉਹੀ ਫੂਡ ਦਾ ਰੂਪ ਲੈ ਲੈਣਾ।
ਪਰ ਡਾਕਟਰ ਸਾਹਿਬ ਇੱਕ ਤਾਂ ਦੰਦ ਕਥਾ ਇਹ ਵੀ ਬੜੀ ਅੱਜ ਕੱਲ ਚਰਚਿਤ ਹੈ ਕਿ ਰੋਟੀ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ,
ਬਿਲਕੁਲ
ਘੰਟੇ ਬਾਅਦ ਪੀਓ, ਡੇਢ ਘੰਟੇ ਬਾਅਦ ਪੀਓ। ਇਹ ਕਲੀਅਰ ਕਰੋ ਤੁਸੀਂ ਕਿ ਹੁਣ ਕਈ ਵਾਰ ਸਾਡੇ ਬਜ਼ੁਰਗ ਕਹਿ ਦਿੰਦੇ, ਕਹਿੰਦੇ ਯਾਰ ਅਸੀਂ ਤਾਂ ਰੋਟੀ ਖਾ ਕੇ ਤੇ ਨਾਲ ਦੀ ਨਾਲ ਹੀ ਖਾਲ ਤੋਂ, ਜਾਂ ਅਸੀਂ ਉੱਥੇ ਚੱਲਦੇ ਵੀ ਹੁੰਦੇ ਸੀ ਮੋਟਰ ਜਾਂ ਬੋਰ ਚੱਲਦਾ ਸੀ, ਅਸੀਂ ਤਾਂ ਡੀਕ ਲਾ ਕੇ ਕਹਿੰਦੇ ਪਾਣੀ ਪੀ ਜਾਂਦੇ ਹੁੰਦੇ ਸੀ, ਕੋਈ ਦਿੱਕਤ ਹੀ ਨਹੀਂ ਸੀ। ਇਹ ਹੁਣ ਕਨਸੈਪਟ ਕਿਵੇਂ ਆ ਗਿਆ ਕਿ ਪਾਣੀ ਘੰਟੇ ਬਾਅਦ ਪੀਣਾ ਚਾਹੀਦਾ, ਡੇਢ ਘੰਟੇ ਬਾਅਦ ਪੀਣਾ ਚਾਹੀਦਾ, ਸੱਚ ਕੀ ਹੈ
ਇਹਦੇ ਚ? ਨਾ ਜੀ ਸੋਢੀ ਸਾਹਿਬ, ਐਕਚੁਲੀ ਕੀ ਹੈ ਕਿ ਜਦੋਂ ਖਾਣਾ ਖਾਂਦੇ ਹਾਂ ਅਸੀਂ, ਖਾਣਾ ਖਾਣ ਤੋਂ ਬਾਅਦ ਸਾਡਾ ਖਾਣਾ ਪਚਦਾ ਪੇਟ 'ਚ, ਉਹ ਪਾਣੀ ਜਦੋਂ ਅਸੀਂ ਪਹਿਲਾਂ ਵਾਲੇ ਬਜ਼ੁਰਗ ਸੀ, ਉਹ ਜਿਹੜਾ ਬਜ਼ੁਰਗ ਤੁਹਾਨੂੰ ਦੱਸ ਰਿਹਾ ਉਹ ਕਿੰਨੇ ਕਿੱਲਿਆਂ ਦੀ ਬਾਹੀ 'ਚ ਹੁੰਦਾ ਸੀ,
ਹਾਂ ਖੇਤ ਹੀ ਹੁੰਦੇ ਸੀ,
ਕਿੱਥੇ ਬਹਿ ਕੇ ਖਾਂਦਾ ਸੀ ਉਹ, ਉਹਦਾ ਤਾਂ ਖਾਣਾ ਚੁਟਕੀਆਂ 'ਚ ਹਜਮ ਹੁੰਦਾ ਸੀ, ਔਰ ਉਹਦਾ ਨਾਲ ਨਾਲ ਪਾਣੀ ਪੀਂਦੇ ਸੀ, ਇੱਕ ਰੋਟੀ ਖਾਧੀ ਨਾਲ ਪਾਣੀ ਪੀ ਲਿਆ, ਫਿਰ ਰੋਟੀ
ਖਾਧੀ, ਰੋਟੀ ਖਾ ਕੇ ਜਾਂ ਫੋਨ ਚੱਕਣਾ ਜਾਂ ਰਿਮੋਟ ਚੱਕਣਾ,
ਹੁਣ ਗੱਲ ਕਰ ਬੜਾ। ਤਾਂ ਇਸ ਕਰਕੇ ਹੁਣ ਅਸੀਂ ਇਸੇ ਕਰਕੇ ਜਿਹੜਾ ਆਯੁਰਵੈਦਿਕ ਸਿਸਟਮ ਹੈ, ਤਾਂ ਖੈਰ ਚਲੋ ਸਾਡੇ ਜਿਹੜੇ ਬਹੁਤ ਵੱਡੇ ਰਿਸ਼ੀ ਮੁਨੀ ਹੋਏ ਨੇ ਉਹਨਾਂ ਨੇ ਗ੍ਰੰਥ ਲਿਖੇ ਪਏ ਨੇ, ਇਹ ਪਹਿਲਾਂ ਤੋਂ ਹੀ ਪ੍ਰਾਵਧਾਨ ਸੀਗਾ ਕਿ ਖਾਣਾ ਖਾਓ ਔਰ ਪਾਣੀ, ਖਾਣਾ ਪੀਓ ਅਤੇ ਪਾਣੀ ਖਾਓ, ਉਹਨਾਂ ਦੇ ਪ੍ਰਾਵਧਾਨ ਸੀ ਵੀ ਰੋਟੀ ਪੀਓ ਪਾਣੀ ਖਾਓ,
ਪਾਣੀ ਖਾਓ,
ਪਾਣੀ, ਰੋਟੀ ਨੂੰ ਕਿਵੇਂ ਪੀਓ ਵੀ ਮੂੰਹ 'ਚ ਪਾਓ, 32 ਵਾਰੀ ਚਬਾ ਚਬਾ ਕੇ ਉਹਨੂੰ ਜਦੋਂ ਮੂੰਹ 'ਚ ਐਨ ਪਾਣੀ ਜਿਹਾ ਬਣ ਜਾਵੇ ਫਿਰ ਉਹਨੂੰ ਲੈ ਜਾਓ ਅੰਦਰ, ਪਾਣੀ ਦੀ ਘੁੱਟ ਭਰੋ ਮੂੰਹ 'ਚ, ਐਂ ਕੁਰਲੀ ਕੁਰਲੀ ਭਰ ਕੇ ਘੁੱਟ ਘੁੱਟ ਭਰ ਕੇ ਅੰਦਰ ਲੈ ਕੇ ਜਾਓ, ਤਾਂ ਕਿ ਜਿਹੜਾ ਤੁਹਾਡੇ ਮੂੰਹ ਦਾ ਸਲਾਈਵਾ ਉਹੀ ਤੁਹਾਡੇ ਮੈਦੇ ਦਾ ਇਲਾਜ ਹੈ।
ਬਿਲਕੁਲ ਠੀਕ ਹੈ ਜੀ। ਆਖਰੀ ਸਵਾਲ ਮੈਂ ਡਾਕਟਰ ਸਾਹਿਬ ਇਸ ਸਬਜੈਕਟ 'ਤੇ ਗੱਲ ਕਰਦਿਆਂ, ਜਿਨ੍ਹਾਂ ਦਾ ਲਿਵਰ ਫੈਟੀ ਹੋ ਚੁੱਕਿਆ ਗ੍ਰੇਡ 1, 2, 3 ਜਾਂ ਜਿਹੜਾ ਵੀ ਹੈ, ਉਹ ਜੇ ਕਿਉਂਕਿ ਲਿਵਰ ਕਹਿੰਦੇ ਰਿਕਵਰੀ ਬਹੁਤ ਛੇਤੀ ਕਰਦਾ ਹੈਗਾ, ਛੇਤੀ ਠੀਕ ਹੋ ਜਾਂਦਾ, ਉਹਨਾਂ ਲਈ ਕੋਈ ਨੁਸਖੇ ਦਿਓ ਕਿ ਉਹ ਆਪਦੀ ਜ਼ਿੰਦਗੀ ਦਾ ਬਸਰ ਕਿਸ ਤਰ੍ਹਾਂ ਕਰਨ, ਸੋ ਦੈਟ ਉਹ ਲਿਵਰ ਨੂੰ ਆਪਣੇ ਨੂੰ ਮੁੜ ਤੋਂ ਠੀਕ ਕਰ ਸਕਣ।
ਵੈਸੇ ਤਾਂ ਜੇ ਇਹ ਜਿਹੜਾ ਪ੍ਰੋਗਰਾਮ ਆਪਾਂ ਦਿੱਤਾ ਇਹਨੂੰ ਉਹ ਵਾਰ ਵਾਰ ਸੁਣਨ, ਬੈਕ ਕਰ ਕਰਕੇ ਸੁਣਨ, ਤਾਂ ਬਹੁਤ ਵਧੀਆ ਉਹਨਾਂ ਨੂੰ ਸਾਰੀਆਂ ਚੀਜ਼ਾਂ ਸਮਝ ਆਉਣਗੀਆਂ। ਪਰ ਫਿਰ ਵੀ ਇੱਕ ਮੋਟੇ ਤੌਰ 'ਤੇ ਚੀਜ਼ ਦੱਸ ਦਿੰਦਾ ਕਿ ਸਿੰਪਲ ਜਿਹਾ ਕੰਮ ਹੈ, ਜੇ ਤੁਹਾਡੇ ਲਿਵਰ ਨੂੰ ਪ੍ਰੋਬਲਮ ਆ ਗਈ ਆ ਤਾਂ ਪੰਸਾਰੀ ਕੋਲ ਜਾਓ, ਉਹਨੂੰ ਕਹੋ ਵੀ ਮੈਨੂੰ ਭੂਮੀ ਆਮਲਾ ਚਾਹੀਦਾ, ਇੱਕ ਤਾਂ ਹੁੰਦਾ ਆਮਲਾ, ਇੱਕ ਹੁੰਦਾ ਭੂਮੀ ਆਮਲਾ, ਭੂਮੀ ਆਮਲੇ ਦਾ ਐਡਾ ਕੁ ਪੇੜ ਹੁੰਦਾ, ਇਸ ਤੋਂ ਵੱਧਦਾ ਨਹੀਂ ਉਹ,
ਠੀਕ ਹੈ,
ਅਤੇ ਉਹ ਜਿਹੜਾ ਪੇੜ ਹੈ ਨਾ ਜੀ, ਤੁਸੀਂ ਇੱਕ ਵਾਰੀ ਸੋਢੀ ਸਾਹਿਬ ਤੁਸੀਂ ਵੀ ਔਰ ਆਮ ਜਿੰਨੇ ਵੀ ਲੋਕ ਇਸ ਟਾਈਮ ਪ੍ਰੋਗਰਾਮ ਦੇਖ ਰਹੇ ਆ, ਸਾਰਿਆਂ ਨੂੰ ਮੈਂ ਕਹੂੰਗਾ ਕਿ ਭੂਮੀ ਆਮਲਾ ਲਿਖਣਾ ਆਪਾਂ ਨੇ ਗੂਗਲ 'ਤੇ ਸਰਚ ਕਰ ਲਿਓ, ਕਿਉਂਕਿ ਅੱਜ ਕੱਲ੍ਹ ਯਕੀਨ ਲੋਕਾਂ ਨੂੰ ਬਹੁਤ ਘੱਟ ਆ, ਕੋਈ ਵਿਦਵਾਨ ਗੱਲ ਦੱਸਦਾ ਹੁੰਦਾ ਜਦੋਂ ਉਹ ਗੂਗਲ ਕਰਨ ਲੱਗ ਜਾਂਦੇ ਨੇ, ਇਹਦਾ ਮਤਲਬ ਵਿਦਵਾਨ ਫੇਲ ਆ, ਤੁਹਾਡਾ ਗੂਗਲ ਜ਼ਿਆਦਾ ਕਾਮਯਾਬ ਹੈ, ਤੁਸੀਂ ਉਹਦੀ ਉਹ ਸੁਣ ਲਓ, ਗੂਗਲ ਕਰ ਲਓ, ਗੂਗਲ 'ਤੇ ਤੁਹਾਨੂੰ ਪਤਾ ਲੱਗੂਗਾ ਵੀ ਗੋਇਲ ਸਾਹਿਬ ਦੱਸ ਕੀ ਗਏ। ਜਦੋਂ ਤੁਸੀਂ ਭੂਮੀ ਆਮਲਾ ਯੂਜ਼ ਕਰੋਗੇ ਤਾਂ ਤੁਸੀਂ ਮੇਰਾ ਥੈਂਕ ਯੂ ਕਰੋਗੇ, 2 ਮਹੀਨੇ ਦੇ ਵਿੱਚ ਕਰ ਲਓ, 1 ਮਹੀਨੇ 'ਚ ਕਰ ਲਓ, ਨਹੀਂ 3 ਮਹੀਨੇ ਦਾ ਥੈਂਕ ਯੂ ਆਉਂਦਾ ਹੀ ਆਉਂਦਾ ਗੋਇਲ ਸਾਹਿਬ ਨੂੰ, ਐਸੀ ਕੋਈ ਗੱਲ ਨਹੀਂ, ਜਿਹੜਾ ਮੈਂ ਨੁਸਖਾ ਦੱਸ ਦਿੰਦਾ। ਔਰ ਇੱਕ ਕਾਲਮੇਗ, ਇੱਕ ਕੁਟਕੀ, ਜਿੰਨੇ ਮੇਰੇ ਵੈਦ ਭਰਾ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਮੇਰਾ ਖੁੱਲ੍ਹਾ ਸੱਦਾ, ਕਿਸੇ ਨੇ ਵੀ ਮੇਰੇ ਨਾਲ ਡਿਸਕਸ ਕਰਨੀ ਆ, ਆਓ ਆਪਾਂ ਬੈਠ ਕੇ ਇੱਕ ਸਮਾਜ ਸਿਰਜਣ ਲੱਗੇ ਹਾਂ। ਔਰ ਮੈਨੂੰ ਬੜੀ ਖੁਸ਼ੀ ਆ ਕਿ ਇਹ ਜਿਹੜਾ ਦੌਰ ਹੈ ਇਹ ਆਪਣਾ ਸਾਰੇ ਵੈਦ ਲੋਕਾਂ ਦਾ ਦੌਰ ਆ ਰਿਹਾ, ਲੋਕ ਸੁਣ ਰਹੇ ਨੇ, ਯੂਥ ਬੱਚੇ ਸਾਡੀ ਗੱਲ ਸੁਣ ਰਹੇ ਨੇ, ਉਹਨਾਂ ਨੂੰ ਉਹ ਚੰਗੀਆਂ ਚੀਜ਼ਾਂ ਦੱਸੀਏ, ਸਮਝਾਈਏ, ਐਵੇਂ ਨਾ ਚੱਕ ਕੇ ਜਿਹੜੇ ਮਰਜ਼ੀ ਪੇੜ ਕੋਲ ਖੜ੍ਹੇ ਹੋ ਕੇ ਕਹਿ ਦੀ ਆ ਐਂ ਕਰ ਦੂਗਾ, ਇਹ ਐਂ ਕਰ ਦੂਗਾ, ਉਹਦੇ ਨਾਲ ਕੀ ਹੁੰਦਾ ਸਾਡੇ ਬੱਚੇ ਗੁੰਮਰਾਹ ਹੋ ਰਹੇ ਨੇ। ਤੁਸੀਂ ਕਾਲਮੇਗ ਕੁਟਕੀ ਤੋਂ ਉੱਪਰ ਕੋਈ ਚੀਜ਼ ਨਹੀਂ ਹੈ ਲਿਵਰ ਵਾਸਤੇ, ਦੱਸੋ ਹੈ ਕੁਛ ਨਹੀਂ ਹੈਗਾ, ਤੁਹਾਡਾ ਦਿਲ ਜਾਣਦਾ, ਜਿੰਨੇ ਮੇਰੇ ਵੈਦ ਭਰਾ ਨੇ ਗੱਲ ਨੂੰ ਮੰਨਣਗੇ ਵੀ ਗੋਇਲ ਜੋ ਦੱਸ ਰਿਹਾ ਬਿਲਕੁਲ ਓਕੇ ਕਰ ਰਿਹਾ ਗੱਲ ਨੂੰ। ਫਿਰ ਭੂਮੀ ਆਮਲਾ, 3 ਚੀਜ਼ਾਂ ਨੇ ਮਿੱਤਰੋ, 3 ਚੀਜ਼ਾਂ ਲੋਕਾਂ ਨੂੰ ਖਵਾ ਦਿਓ, ਲੋਕ ਯਾਦ ਕਰਨਗੇ, ਜੀਰਾ ਸੌਂਫ ਅਤੇ ਅਜਵੈਣ ਦਾ ਪਾਣੀ ਪਿਲਾਉਂਦੇ ਰਹੋ, ਜਾਂ ਇਹਨੂੰ ਚਬਾ ਚਬਾ ਕੇ ਦਾ ਪਾਊਡਰ ਖਿਲਾਉਂਦੇ ਰਹੋ। ਫੈਟੀ ਲੀਵਰ ਹਾਰਡਲੀ ਸੁੱਡੀ ਸਾਹਿਬ 2 ਜਾਂ 3 ਹਫ਼ਤਿਆਂ 'ਚ ਕੰਟਰੋਲ ਹੋ ਜਾਂਦਾ, ਕਿਉਂਕਿ ਲੀਵਰ ਆਪਦੇ ਆਪ 'ਚ ਹੀ ਰੱਬ ਨੇ ਐਸੀ ਚੀਜ਼ ਬਣਾਈ ਹੈ, ਇੱਕੋ ਹੀ ਪਾਰਟ ਹੈ ਜਿਹੜਾ 1.5-2 ਕਿਲੋ ਦਾ ਤੁਹਾਡੇ ਢਿੱਡ 'ਚ, ਔਰ ਇਹਦੇ ਵਿੱਚ ਸਾਰਾ ਕੁਛ ਹਜ਼ਮ ਹੈ, ਔਰ ਇੱਥੋਂ ਹੀ ਸਾਰਾ ਕੁਛ ਚੱਲਣਾ।
ਬਿਲਕੁਲ ਠੀਕ ਹੈ,
ਇਹਦੇ ਆਲੇ ਦੁਆਲੇ ਹਾਰਟ, ਬ੍ਰੇਨ, ਲਿਵਰ, ਉਹ ਤਾਂ ਇਹਦੀ ਕੈਬਨਿਟ ਆ, ਅਸਲੀ ਦਾ ਪ੍ਰਧਾਨ ਇਹ ਆ ਸਾਡੇ ਸਰੀਰ ਦਾ, ਔਰ ਇਹਨੇ ਸਾਡੇ ਸਰੀਰ ਦੇ ਵਿੱਚ ਹਰ ਚੀਜ਼ ਪੂਰੀ ਕਰਨੀ ਆ। ਜਿਹੜੀਆਂ ਮੈਂ ਇੱਕ ਦੋ ਚੀਜ਼ਾਂ ਦੱਸੀਆਂ ਨੇ ਮਿੱਤਰੋ, ਆਮਲੇ ਦਾ ਪਾਊਡਰ ਰਾਤ ਨੂੰ ਭਿਉਂ ਕੇ ਸਵੇਰੇ, ਔਰ ਅਸ਼ਵਗੰਧਾ ਸਵੇਰੇ ਭਿਉਂ ਕੇ ਸ਼ਾਮ ਨੂੰ ਖਾਣਾ ਸ਼ੁਰੂ ਕਰ ਦਿਉ। ਤੁਹਾਨੂੰ ਛੇਤੀ ਛੇਤੀ ਵੈਦ ਕੋਲ ਨਹੀਂ ਜਾਣਾ ਪਊ, ਡਾਕਟਰ ਕੋਲ ਨਹੀਂ ਜਾਣਾ ਪਊ, ਇਹ ਤੁਹਾਡੇ ਘਰ ਦੀ ਗੱਲਬਾਤ ਆ। 10 ਰੁਪਏ ਦਾ ਚਮਚਾ ਉਹ ਪਊਗਾ, 10 ਰੁਪਏ ਦਾ ਚਮਚਾ ਉਹ ਪਊਗਾ, 20 ਰੁਪਏ 'ਚ ਤੁਹਾਡੀ ਜ਼ਿੰਦਗੀ ਵਧੀਆ ਚੱਲਦੀ ਰਹੂ।
ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਤੁਸੀਂ ਬੜੀ ਇੰਪੋਰਟੈਂਟ ਅਤੇ ਬੜੀ ਮਹੱਤਵਪੂਰਨ ਜਿਹੜੀ ਜਾਣਕਾਰੀ ਸਾਡੇ ਨਾਲ ਸ਼ੇਅਰ ਕੀਤੀ ਹੈ, ਥੈਂਕ ਯੂ ਵੈਰੀ ਮੱਚ।
ਵੈਲਕਮ ਸੋਢੀ ਸਾਹਿਬ, ਆਉਂਦੇ ਜਾਂਦੇ ਰਹੋ, ਤੁਹਾਡੇ ਮੂਹਰੇ ਬੈਠ ਕੇ ਗੱਲ ਕਰਕੇ ਮੈਨੂੰ ਵੀ ਬੜਾ ਆਨੰਦ ਆਇਆ।
ਬਹੁਤ ਧੰਨਵਾਦ ਜੀ।
ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।